24 ghante.
Thank you all our doctors.
Thank you all our nurses.
Thank you all our paramedics.
Thank you all our police force.
Thank you all our frontline workers.
ਲੱਖ ਵਗਦੇ ਦਰਿਆ ਜਹਾਨੇ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਜੋ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
WGTURAM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ ਅੱਜ ਦਿਨ ਵੀਰਵਾਰ ਮਈ ਮਹੀਨੇ ਦੀ 14 ਤਰੀਕ ਤੇ ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ ਰੇਡੀਓ ਪ੍ਰੋਗਰਾਮ ਉਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਸ ਅਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਉੱਥੇ ਸਾਡਾ ਮਹਿਕ ਟੈਲੀਵਿਜ਼ਨ 24 ਘੰਟੇ 7 ਦਿਨ IPTV ਅਤੇ JMTV ਅਤੇ ਵੱਖਰੇ ਵੱਖਰੇ ਟੈਲੀਵਿਜ਼ਨ ਵੈਬਸਾਈਟ ਅਤੇ ਐਪ 'ਤੇ ਤੁਸੀਂ ਦੇਖਦੇ ਹੋ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ 'ਚ ਮੇਰਾ ਨੰਬਰ ਆ 416-362-3600 'ਤੇ ਕਾਲ ਕੀਤੀ ਜਾ ਸਕਦੀ ਔਰ ਸਟੂਡੀਓ ਦਾ ਨੰਬਰ ਹੈ 416-620-1778 'ਤੇ ਪ੍ਰੋਗਰਾਮ ਦੇ ਨਾਲ ਤੁਸੀਂ ਰਾਬਤਾ ਕਾਇਮ ਸਾਡੇ ਨਾਲ ਕਰ ਸਕਦੇ ਹੋ ਸੁਬਾਹ ਤੋਂ ਲੈ ਕੇ ਪ੍ਰੋਗਰਾਮ ਸੁਣਦੇ ਆ ਰਹੇ ਹੋ ਜਿਹਦੇ ਵਿੱਚ ਕੁਲਵਿੰਦਰ ਸ਼ੀਨਾ ਜੀ ਨੇ ਪ੍ਰੋਗਰਾਮ ਪੇਸ਼ ਕੀਤਾ ਉਸ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋਏ ਅਤੇ ਹੁਣ ਯੁੱਧਵੀਰ ਜੀ ਹੁਣਾਂ ਦਾ ਸੀ ਪ੍ਰੋਗਰਾਮ ਅਤੇ ਇਸ ਟਾਈਮ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਹਾਜ਼ਰ ਹੈ ਸਾਡੇ ਤੋਂ ਬਾਅਦ ਸੋਡੀ ਨਾਗਰਾ ਸਾਹਿਬ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਰਾਣਾ ਸਿੱਧੂ ਜੀ ਫਿਰ ਅਰਫਾ ਜੀ ਜਮਾਲ ਜੀ ਹੋਣੀ ਔਰ ਇੱਕੋ ਹੀ ਨੰਬਰ ਹੈ ਸਾਰੀ ਟੀਮ ਦਾ 416-620-1778 ਸੋ ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਰਮਨ ਜੀ ਹੋਣੀ ਖਬਰਾਂ ਪੇਸ਼ ਕਰਨਗੇ ਔਰ ਇਸ ਦੇ ਨਾਲ ਲੋਕਲ ਖਬਰਾਂ 'ਤੇ ਸਤਪਾਲ ਜੌਹਲ ਸਾਹਿਬ ਹਮੇਸ਼ਾ ਦੀ ਤਰ੍ਹਾਂ ਝਾਤ ਮਾਰਨਗੇ ਅਤੇ ਗਗਨ ਜੀ ਹੋਣੀ ਖਬਰਾਂ 'ਤੇ ਐਨਾਲਿਸਿਸ ਕਰਨਗੇ ਸੋ ਵਪਾਰੀ ਸੱਜਣਾਂ ਦੇ ਸੰਦੇਸ਼ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਔਰ ਕਰੋਨਾ ਵਾਇਰਸ ਦੀ ਅਪਡੇਟ ਜਿੱਥੇ ਸਾਡੇ ਰਿਪੋਰਟਰਸ ਕਰਨਗੇ ਉੱਥੇ ਨਾਲ ਦੀ ਨਾਲ ਅਸੀਂ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਕੈਨੇਡਾ ਦਾ ਕੀ ਹਾਲ ਚਾਲ ਆ ਸੋ ਫਾਰ ਕੈਨੇਡਾ ਦੇ ਵਿੱਚ ਕਿੰਨੇ ਨੇ ਪੋਜ਼ਿਟਿਵ ਪਾਏ ਗਏ ਨੇ ਅਤੇ ਕਿੰਨੇ ਲੋਕ ਆ ਜਿਹੜੇ ਰਿਕਵਰ ਹੋਏ ਨੇ ਅਤੇ ਕਿੰਨੇ ਲੋਕਾਂ ਦੀ ਜਿਹੜੀ ਆ ਉਹ ਡੈੱਥ ਹੋ ਚੁੱਕੀ ਆ ਸੋ ਜੇ ਮੈਂ ਗੱਲ ਕਰਾਂ ਕੈਨੇਡਾ ਦੀ ਔਰ 72,000 ਅਤੇ 278 ਲੋਕ ਆ ਜਿਹੜੇ ਪੋਜ਼ਿਟਿਵ ਪਾਏ ਗਏ ਨੇ ਕਰੋਨਾ ਵਾਇਰਸ ਦੇ ਔਰ ਰਿਕਵਰ ਆ ਜਿਹੜੇ 35,000 ਅਤੇ 164 ਲੋਕ ਰਿਕਵਰ ਹੋਏ ਨੇ ਅਤੇ 5,302 ਲੋਕਾਂ ਦੀ ਮੌਤ ਹੋ ਚੁੱਕੀ ਆ ਕੈਨੇਡਾ ਦੇ ਵਿੱਚ 5,302 ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋ ਜੇ ਅਸੀਂ ਗੱਲ ਕਰੀਏ USA ਦੀ ਤਾਂ USA ਦੇ ਵਿੱਚ 1,440,568 ਲੋਕ ਆ ਜਿਹੜੇ ਪੋਜ਼ਿਟਿਵ ਪਾਏ ਗਏ ਨੇ ਅਤੇ 2,44,000 ਲੋਕਾਂ ਦੀ ਜਿਹੜੀ ਆ ਰਿਕਵਰ ਹੋਏ ਨੇ ਔਰ ਇਸ ਦੇ ਨਾਲ ਨਾਲ 86,636 ਲੋਕਾਂ ਦੀ ਮੌਤ ਹੋਈ ਆ USA ਦੇ ਵਿੱਚ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਕਨਫਰਮ ਕੇਸ ਆ ਜਿਹੜੇ 81,000 'ਤੇ ਜਿਹੜੀ ਆ ਪਹੁੰਚ ਗਈ ਆ 81,528 ਔਰ ਡੈੱਥ ਜਿਹੜੀ ਆ ਇੰਡੀਆ ਦੇ ਵਿੱਚ 2671 ਲੋਕਾਂ ਦੀ ਹੋਈ ਆ ਸੋ ਕੈਨੇਡਾ ਦੇ ਮਾਮਲੇ ਦੇ ਵਿੱਚ ਜਿਹੜਾ ਇੰਡੀਆ ਅੱਗੇ ਚੱਲ ਰਿਹਾ ਕੇਸਿਸ ਦੇ ਵਿੱਚ ਕਿਉਂਕਿ ਆਲਮੋਸਟ 10,000 ਬੰਦੇ ਦਾ ਜਿਹੜਾ ਫਰਕ ਪੈ ਚੁੱਕਿਆ ਸੋ 10,000 ਵਿਅਕਤੀ ਜਿਹੜਾ ਜ਼ਿਆਦਾ ਇੰਡੀਆ ਦੇ ਵਿੱਚ ਆ ਕੈਨੇਡਾ ਨਾਲੋਂ ਸੋ ਕੈਨੇਡਾ 10,000 ਹੁਣ ਪਿੱਛੇ ਰਹਿ ਗਿਆ ਔਰ ਡੈੱਥ ਰੇਸ਼ੋ ਆ ਜਿਹੜੀ ਡੈੱਥ ਰੇਸ਼ੋ 5,300 ਲੋਕਾਂ ਦੀ ਆ ਕੈਨੇਡਾ ਦੇ ਵਿੱਚ ਅਤੇ 2,600 ਲੋਕਾਂ ਦੀ ਹਾਂ ਕੈਨੇਡਾ ਦੁੱਗਣੇ ਲੋਕਾਂ ਦੇ ਅੱਗੇ ਆ ਡੈੱਥ ਰੇਸ਼ੋ ਦੇ ਵਿੱਚ ਅਤੇ ਇਸ ਦੇ ਨਾਲ ਨਾਲ ਖਬਰਾਂ ਪੇਸ਼ ਕਰਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਬ੍ਰੇਕ ਦੇ ਨਾਲ ਜੋੜਨ ਜਾ ਰਿਹਾ ਅਤੇ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫ੍ਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ $1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਫੈਲਣ ਤੋਂ ਰੋਕੋ, COVID-19 ਜਾਨਲੇਵਾ ਹੋ ਸਕਦੀ ਹੈ, ਹੁਣੇ ਕੀਤਾ ਅਮਲ ਜੀਵਨ ਬਚਾ ਸਕਦਾ ਹੈ। COVID-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਇੰਟੈਰੀਓ ਸਰਕਾਰ ਦੁਆਰਾ ਜਾਰੀ।
ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਣਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ, ਜਿਵੇਂ ਕਿ ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਜਾਂ ਫਿਰ ਹੋਵੇ ਬੈਕ ਦੀ ਕੋਈ ਵੀ ਪ੍ਰੋਬਲਮ। ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ, ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ ਜਿਵੇਂ ਕਿ ਭੁੱਖ ਨਾ ਲੱਗਣਾ, ਭਾਰ ਘਟਣਾ, ਜਾਂ ਫਿਰ ਡਰੱਗ ਅਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 6478562516, 6478562516, ਸੁਜੋਕ ਹੋਮਿਓਪੈਥਿਕ ਕਲੀਨਿਕ, 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ।
ਵੇ ਜੀਜਾ, ਆ ਕੇ ਪਾਰ।
ਓਏ ਸਾਲੀਏ, ਮੈਂ ਚਲ ਗਿਆ ਟਰੱਕ ਲੈ ਕੇ ਪਾਰ। ਕੀ ਹੋ ਗਿਆ, ਅੱਜ ਬੜੀ ਕਰਦੀ ਹੈ ਜੀਜੇ ਨੂੰ ਯਾਦ।
ਵੇ ਮਾਰ ਗਿਆ ਕੋਈ ਤੇਰੇ ਵਰਗਾ ਕਾਰ ਨੂੰ ਟਰੱਕ ਦੀ ਸਾਈਡ, ਕਰਤੀ ਹੈ ਸਾਬਨ ਦਾਨੀ ਵਾਂਗੂ ਕੱਠੀ, ਆਉਂਦੇ ਆ ਚੱਕਰੇ ਹੋਏ ਬੁਰਾ ਹਾਲ।
ਓ ਮੈਂ ਕਰਦਾ ਫੋਨ ਸਭ ਨਾਲੋਂ ਪੁਰਾਣੇ ਤਜਰਬੇਕਾਰ, ਬ੍ਰੈਂਪਟਨ ਵਿੱਚ ਦਸ਼ਮੇਸ਼ ਆਟੋ ਬਾਡੀ ਦੇ ਮਾਲਕ ਬਿੰਤ ਸਿੰਘ ਢਾਲੀਵਾਲ।
ਸਪੈਸ਼ਲਾਈਜ਼ਡ ਇਨ ਇਮਿਸ਼ਨ ਟੈਸਟਿੰਗ, ਸੇਫਟੀ ਇਨਸਪੈਕਸ਼ਨ, ਆਇਲ ਚੇਂਜ, ਇੰਜਨ, ਟ੍ਰਾਂਸਮਿਸ਼ਨ ਰਿਪੇਅਰ, ਟਿਊਨ ਅਪ ਐਂਡ ਬ੍ਰੇਕਸ, 89 ਸਟਾਫਰਡ ਡਰਾਈਵ, ਬ੍ਰੈਂਪਟਨ। ਕਾਲ 905-459-1666।
ਦਸ਼ਮੇਸ਼ ਆਟੋ ਬਾਡੀ ਐਂਡ ਰਿਪੇਅਰ।
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ, ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 cents ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 2279-905-452-0004, 9054-552-0004 'ਤੇ ਸੰਪਰਕ ਕੀਤਾ ਜਾ ਸਕਦਾ।
Brars at Advance Bollywood and Trinity Common Mall are now open for pickup.
ਮੇਰਾ ਨਾਮ ਦਿਆਲ ਪਾਬਲਾ, ਮੈਂ ਸਭ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਤੇ ਆਖਦਾ।
ਤੁਹਾਨੂੰ ਸਭ ਨੂੰ ਪਤਾ ਹੈ ਪੂਰਾ ਸੰਸਾਰ ਬੜੇ ਹੀ ਮੁਸ਼ਕਿਲ ਟਾਈਮ ਵਿੱਚੋਂ ਗੁਜ਼ਰ ਰਿਹਾ।
ਇਸ ਸਾਰੀ ਪ੍ਰਕਿਰਿਆ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਆਪਣੇ 3 ਰੈਸਟੋਰੈਂਟ ਕੁਝ ਸਮੇਂ ਲਈ ਬੰਦ ਕਰ ਦਿੱਤੇ ਸੀ, ਤੇ ਹੁਣ ਅਸੀਂ ਪੂਰੇ ਪ੍ਰਕਾਸ਼ਨ ਨਾਲ ਕੰਟੈਕਟਲੈਸ ਡਿਲੀਵਰੀ ਤੇ ਪਿਕਅਪ ਲਈ ਆਪਣੇ 2 ਰੈਸਟੋਰੈਂਟ, ਇੱਕ ਐਡਵਾਂਸ ਡਿਕਸੀ ਤੇ ਦੂਸਰਾ ਟ੍ਰਿਨਿਟੀ ਮਾਲ ਖੋਲ ਰਹੇ ਹਾਂ। ਆਪਣੀ ਜ਼ਰੂਰਤ ਮੁਤਾਬਕ ਇਸ ਸੇਵਾ ਨੂੰ ਪ੍ਰਵਾਨ ਕਰਨਾ। ਧੰਨਵਾਦ ਜੀ।
ਸੋ ਨਾਓ ਆਪਣਾ ਫੇਵਰੇਟ ਮੀਲ ਆਰਡਰ ਕਰਨ ਕੇ ਲਈ ਆਜ ਹੀ ਬ੍ਰਾਸ ਕੋ ਕਾਲ ਲਗਾਏ ਔਰ ਘਰ ਬੈਠੇ ਬੈਠੇ ਬ੍ਰਾਸ ਕਾ ਟੇਸਟ ਪਾਏ। ਕਾਲ ਬ੍ਰਾਸ ਐਟ ਡਿਕਸੀ ਐਂਡ ਐਡਵਾਂਸ ਬੋਲੀਵੁੱਡ ਔਰ ਬ੍ਰਾਸ ਐਟ ਟ੍ਰਿਨਿਟੀ ਕਾਮਨ ਮਾਲ, ਜਾਂ ਫਿਰ ਆਰਡਰ ਥਰੂ ਸਕਿਪ ਦ ਡਿਸ਼ਸ, ਊਬਰ ਈਟਸ ਐਂਡ ਡੋਰ ਡੈਸ਼।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇਨਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777, 905-451-9777, 4 ਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਫੈਲਣ ਤੋਂ ਰੋਕੋ। ਕੋਵਿਡ 19 ਜਾਨਲੇਵਾ ਹੋ ਸਕਦੀ ਹੈ, ਫਰਜ਼ ਨਿਭਾਉਣ ਦਾ ਸਮਾਂ ਹੁਣ ਹੈ। ਕੋਵਿਡ 19 ਦੀ ਰੋਕਥਾਮ ਲਈ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇਕਰ ਤੁਸੀਂ ਕੋਈ ਹੋਰ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਅੰਟੈਰੀਓ ਸਰਕਾਰ ਦੁਆਰਾ ਜਾਰੀ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇ ਗੱਲ ਫਿਲਮੀ ਸਿਤਾਰਿਆਂ ਦੀ, ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ। ਮਹਿਕ ਮੀਡੀਆ ਗਰੁੱਪ, ਦ ਨੇਮ, ਕਮਿਊਨਿਟੀ ਟਰੱਸਟ।
ਜੀ ਹਾਂ, ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਆ। ਇਸ ਦੇ ਨਾਲ ਨਾਲ ਲੋਕਲ ਖਬਰਾਂ 'ਤੇ ਅਸੀਂ ਬੜੀ ਜਲਦੀ ਝਾਤ ਮਾਰਾਂਗੇ, ਕਿਉਂਕਿ ਸਾਡੇ ਜਿਹੜੇ ਆ ਪ੍ਰੀਮੀਅਮ ਡੱਗ ਫੋਰਡ ਸਾਹਿਬ, ਉਹ ਬੜੀ ਜਲਦੀ ਅਨਾਊਂਸਮੈਂਟਾਂ ਕਰਨ ਜਾ ਰਹੇ ਆ, ਕੁਝ ਕੁ ਬਿਜ਼ਨਸ ਆ ਜਿਹੜੇ ਉਹ ਓਪਨ ਕਰਨ ਜਾ ਰਹੇ ਆ, ਅਤੇ ਅਸੀਂ ਕੌਂਕਰੀਟ ਦੀ ਜ਼ਿਆਦਾ ਅਸੀਂ ਐਡਵਰਟਾਈਜ਼ਮੈਂਟ ਕਰਾਂਗੇ ਕਿ ਕੌਂਕਰੀਟ ਦਾ ਓਪਨ ਹੁੰਦਾ ਕਿ ਨਹੀਂ। ਸਾਰੇ ਹੀ ਬਿਜ਼ਨਸ ਆ ਜਿਹੜੇ ਉਹ ਕੋਸ਼ਿਸ਼ ਕਰਨਗੇ ਕਿ ਥੋੜ੍ਹੇ ਥੋੜ੍ਹੇ ਓਪਨ ਕੀਤੇ ਜਾਣ, ਫਰ ਲਿਮਿਟ ਕੀਤੀ ਜਾਵੇ, ਔਰ ਬੜੀ ਜਲਦੀ ਅਸੀਂ ਉਹਨਾਂ ਦੇ ਬਾਰੇ ਅਸੀਂ ਦੱਸਾਂਗੇ। ਪਰ ਈਵਨ ਕੌਂਕਰੀਟ ਤੋਂ ਜੇ ਤੁਸੀਂ ਕੌਂਕਰੀਟ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹਾਂ, ਬੁਕਿੰਗ ਕਰਾਉਣੀ ਚਾਹੁੰਦੇ ਹਾਂ, ਕਿਉਂਕਿ ਅਜੇ ਤੱਕ ਤਾਂ 5 ਜੌਬਾਂ ਇਸ ਸਾਲ ਦੀਆਂ ਹੈਗੀਆਂ, ਔਰ ਉਸ ਤੋਂ ਬਾਅਦ ਤੁਹਾਡੀ 5ਵੀਂ 6ਵੀਂ ਵਾਰੀ ਤੁਹਾਡੀ ਆ ਸਕਦੀ ਹੈ। ਅਗਰ ਤੁਸੀਂ ਕੌਂਕਰੀਟ ਦਾ ਕੰਮ ਕਰਾਉਣਾ ਚਾਹੁੰਦੇ ਹਾਂ ਤਾਂ ਨੰਬਰ ਹੈ 416-456-1462, 416-456-1462, 416-456-1462 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇਸ ਦੇ ਨਾਲ ਨਾਲ ਖਬਰਾਂ ਪੇਸ਼ ਕਰਨ ਜਾ ਰਹੇ ਅਤੇ ਇਹਨਾਂ ਖਬਰਾਂ ਨੂੰ ਵੁੱਡ ਸ਼ੀਲਡ ਰੂਫਿੰਗ ਵੱਲੋਂ ਸਪੋਂਸਰ ਕੀਤਾ ਗਿਆ। ਰੂਫ ਦਾ ਕੰਮ ਕਰਾਉਣਾ ਚਾਹੁੰਦੇ ਤੁਸੀਂ ਤਾਂ ਰੂਫ ਦੀ ਦੁਨੀਆ ਵਿੱਚ ਜਾਣਿਆ ਪਹਿਚਾਣਿਆ ਨਾਮ ਸਿਕੰਦਰ ਜੀ ਦਾ। ਜੇ ਤੁਸੀਂ ਕਮਰਸ਼ੀਅਲ ਘਰ ਦੀ ਰੂਫ ਚੇਂਜ ਕਰਾਉਣਾ ਚਾਹੁੰਦੇ ਹਾਂ, ਛੱਤ, ਕਿਉਂਕਿ ਬਹੁਤ ਹਨੇਰੀਆਂ ਮੀਂਹ ਝੱਖੜ 'ਤੇ ਆਏ ਆ, ਨਾਲ ਚੈੱਕ ਕਰਾ ਲੈਣੀ ਚਾਹੀਦੀ ਹਰ ਸਾਲ, ਕਿਉਂਕਿ ਕਈ ਵਾਰੀ ਕੋਈ ਨਾ ਕੋਈ ਚੀਜ਼ ਜਿਹੜੀ ਆ ਉੱਤੋਂ ਐਡਜਸਟਮੈਂਟ ਕਰਨ ਵਾਲੀ ਹੁੰਦੀ ਆ। ਅਤੇ ਕਮਰਸ਼ੀਅਲ ਫਲੈਟ ਰੂਫ ਦਾ ਕੰਮ ਕਰਾਉਣਾ ਹੋਵੇ ਰੂਫਿੰਗ ਦਾ, ਅਤੇ ਨੰਬਰ ਆ 647-448-4842। ਜਿਨ੍ਹਾਂ ਦੇ 3-4 ਸਾਲ ਪੁਰਾਣੇ ਘਰ ਆ ਉਹਨਾਂ ਨੂੰ ਲੋੜ ਨਹੀਂ, ਜੇ 3 ਸਾਲਾਂ ਤੋਂ ਤੁਹਾਡਾ ਘਰ ਪੁਰਾਣਾ ਤਾਂ ਇੱਕ ਵਾਰੀ ਰੂਫ ਵਾਲਾ ਬੰਦਾ ਸੱਦ ਕੇ ਚੈੱਕ ਕਰਾ ਲੈਣਾ ਚਾਹੀਦਾ ਕਿ ਕੋਈ ਸਿੰਗਲ ਤਾਂ ਨਹੀਂ ਹਿੱਲਿਆ ਹੁੱਲਿਆ ਉੱਤੋਂ ਹਨੇਰੀ ਦੇ ਨਾਲ। ਔਰ ਨੰਬਰ ਆ 647-448-4842, 647-448-4842 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇਹਨਾਂ ਖਬਰਾਂ ਨੂੰ ਹੋਮ ਲਾਈਫ ਸਿਲਵਰ ਸਿਟੀ ਦੇ ਗਰਚਾ ਬ੍ਰਦਰ ਵੀ ਸਪੋਂਸਰ ਕਰਦੇ ਨੇ। ਜੇ ਤੁਸੀਂ ਵਧੀਆ ਕੰਪਨੀ ਦੀ ਭਾਲ ਦੇ ਵਿੱਚ ਸੀ ਤਾਂ ਨੰਬਰ ਹੈ 905-913-8500 'ਤੇ ਕਾਲ ਕੀਤੀ ਜਾ ਸਕਦੀ ਹੈ। ਅਤੇ ਇਹਨਾਂ ਖਬਰਾਂ ਨੂੰ ਪ੍ਰੋ ਸਟਾਰ ਟਰੱਕ ਲਿਊ ਦੇ ਬੰਟੀ ਜੀ ਵੀ ਸਪੋਂਸਰ ਕਰਦੇ ਨੇ। ਨੰਬਰ 905-456-5710 'ਤੇ ਕਾਲ ਕੀਤੀ ਜਾ ਸਕਦੀ ਹੈ। ਅਮੈਰੀਕਨ ਸਿਸਟਮ ਦੇ ਹਰਜੀਤ ਮੰਡੇਰ ਜੀ ਦਾ ਨੰਬਰ ਹੈ 905-5954-2437। ਰਮਨ ਜੀ, ਗੋ ਅਹੈਡ ਪਲੀਜ਼।
ਖਬਰਾਂ ਦੇ ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੇ। ਕੋਰੋਨਾ ਵਾਇਰਸ ਨੇ ਰੂਸ ਦੇ ਸਭ ਤੋਂ ਵੱਡੇ ਲੋਕਾਂ ਨੂੰ ਆਪਣੀ ਲਪੇਟ ਚ ਲਿਆ। ਪਹਿਲਾਂ ਪ੍ਰਧਾਨ ਮੰਤਰੀ ਇਸ ਦੇ ਲਪੇਟ ਚ ਆਏ ਤੇ ਹੁਣ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਬੁਲਾਰਾ ਕੋਰੋਨਾ ਵਾਇਰਸ ਪਾਜ਼ਿਟਿਵ ਆਇਆ। ਰੂਸੀ ਸਮਾਜ ਏਜੰਸੀ ਨਾਲ ਗੱਲਬਾਤ ਕਰਦਿਆਂ ਉਹਨਾਂ ਇਹ ਖੁਦ ਐਲਾਨ ਕੀਤਾ। ਰੂਸ ਦਾ ਸਭ ਤੋਂ ਸ਼ਕਤੀਸ਼ਾਲੀ ਅਧਿਕਾਰੀ ਦਮਿਤਰੀ ਪੇਸਕੋਵ ਕੋਰੋਨਾ ਵਾਇਰਸ ਪਾਜ਼ਿਟਿਵ ਆਇਆ। ਦਮਿਤਰੀ ਪੇਸਕੋਵ ਇੱਕ ਮਹੀਨਾ ਪਹਿਲਾਂ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਹਟੇ ਸਨ। ਵਾਇਰਸ ਦੇ ਡਰ ਤੋਂ ਵਲਾਦਿਮੀਰ ਪੁਤਿਨ ਮਾਸਕ ਤੋਂ ਬਾਹਰ ਆਪਣੇ ਘਰ ਤੋਂ ਕੰਮ ਕਰ ਰਹੇ ਨੇ ਪੁਤਿਨ ਆਪਣੇ ਸਹਾਇਕਾਂ ਨੂੰ ਆਰਡਰ ਕਰਨ ਲਈ ਵੀਡੀਓ ਕਾਨਫਰੰਸਿੰਗ ਦਾ ਸਹਾਰਾ ਲੈ ਰਹੇ ਨੇ। ਭਗੌੜੇ ਵਿਜੇ ਮਾਲਿਆ ਨੂੰ ਬ੍ਰਿਟੇਨ ਚ ਵੱਡਾ ਝਟਕਾ ਲੱਗਿਆ। ਮਾਲਿਆ ਨੇ ਹਾਲ ਹੀ ਚ ਬ੍ਰਿਟਿਸ਼ ਪ੍ਰਸ਼ਾਸਨ ਤੋਂ ਲੰਡਨ ਹਾਈ ਕੋਰਟ ਦੇ ਹਵਾਲਗੀ ਦੇ ਫੈਸਲੇ ਖਿਲਾਫ ਬ੍ਰਿਟਿਸ਼ ਸੁਪਰੀਮ ਕੋਰਟ ਚ ਅਪੀਲ ਦਾਇਰ ਕਰਨ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ। ਅਜਿਹੀ ਸਥਿਤੀ ਚ ਹੁਣ ਇਹ ਸਪਸ਼ਟ ਹੋ ਗਿਆ ਕਿ ਮਾਲਿਆ ਨੂੰ ਭਾਰਤ ਪਰਤਣਾ ਹੀ ਪਏਗਾ। ਅੱਜ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਸਰਕਾਰ ਨੂੰ ਕਿਹਾ ਕਿ ਉਹ 100% ਕਰਜ਼ਾ ਮੋੜਨ ਦੇ ਪ੍ਰਸਤਾਵ ਨੂੰ ਸਵੀਕਾਰ ਕਰੇ। ਉਸਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਖਿਲਾਫ਼ ਕੇਸ ਬੰਦ ਕਰ ਦੇਣ। ਮਾਲਿਆ ਨੇ 20 ਲੱਖ ਕਰੋੜ ਰੁਪਏ ਦੇ ਹਾਲ ਹੀ ਚੈਲਾਨੇ ਆਰਥਿਕ ਪੈਕੇਜ ਲਈ ਵੀ ਭਾਰਤ ਸਰਕਾਰ ਨੂੰ ਵਧਾਈ ਦਿੱਤੀ ਤੇ ਅਫਸੋਸ ਜ਼ਾਹਰ ਕੀਤਾ ਕਿ ਉਸਦੇ ਬਕਾਏ ਵਾਪਸ ਕਰਨ ਦੇ ਪ੍ਰਸਤਾਵਾਂ ਨੂੰ ਵਾਰ ਵਾਰ ਅਣਗੋਲਿਆ ਗਿਆ। ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈਫ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਕਾਰਨ ਅਗਲੇ 6 ਮਹੀਨਿਆਂ ਚ ਹਰ ਦਿਨ 6,000 ਬੱਚਿਆਂ ਦੀ ਮੌਤ ਹੋ ਸਕਦੀ ਹੈ। ਯੂਨੀਸੈਫ ਮੁਤਾਬਕ ਕੋਰੋਨਾ ਮਹਾਮਾਰੀ ਕਾਰਨ ਢੁਕਵੀ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਬੱਚਿਆਂ ਦੀ ਸਿਹਤ ਤੇ ਗੰਭੀਰ ਪ੍ਰਭਾਵ ਪੈ ਸਕਦੇ ਨੇ ਜਿਸ ਦੇ ਸਾਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਪ੍ਰਵਾਸੀ ਮਜ਼ਦੂਰਾਂ ਨਾਲ ਜੁੜੇ ਇੱਕ ਵੀਡੀਓ ਨੂੰ ਸ਼ੇਅਰ ਕਰਦਿਆਂ ਮੋਦੀ ਸਰਕਾਰ ਤੇ ਤੰਜ ਕੱਸਿਆ। ਉਹਨੇ ਕਿਹਾ ਕਿ ਇਹ ਮਜ਼ਦੂਰ ਦੇਸ਼ ਦੇ ਸਵੈ ਮਾਣ ਦਾ ਝੰਡਾ ਨੇ, ਉਹ ਕਦੇ ਵੀ ਉਹਨਾਂ ਨੂੰ ਝੁਕਣ ਨਹੀਂ ਦੇਣਗੇ। ਉਹਨਾਂ ਦੀਆਂ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾਵੇਗੀ ਤੇ ਉਹਨਾਂ ਦੀ ਮਦਦ ਕੀਤੀ ਜਾਏਗੀ। ਕੋਰੋਨਾ ਵਾਇਰਸ ਖਿਲਾਫ਼ ਲੜਾਈ ਚ ਇੱਕ ਹੋਰ ਕਦਮ ਅੱਗੇ ਵਧਾਉਂਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਖਰਚਿਆਂ ਨੂੰ ਘਟਾਉਣ ਲਈ ਅੱਜ ਕੁੱਝ ਵੱਡੇ ਫੈਸਲੇ ਕੀਤੇ ਨੇ। ਇਸ ਸਾਲ ਰਾਸ਼ਟਰਪਤੀ ਨੇ ਹਰ ਮਹੀਨੇ ਆਪਣੀ ਤਨਖਾਹ ਚ 30% ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਰਾਮਨਾਥ ਕੋਵਿੰਦ ਪਹਿਲਾਂ ਹੀ ਆਪਣੀ ਇੱਕ ਮਹੀਨੇ ਦੀ ਸੈਲਰੀ ਪ੍ਰਧਾਨ ਮੰਤਰੀ ਕੇਅਰਸ ਫੰਡ ਵਿੱਚ ਦਾਨ ਕਰ ਚੁੱਕੇ ਨੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਸਾਲ ਲਿਮੋਸਿਨ ਖਰੀਦਣ ਦੇ ਫੈਸਲੇ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਇਸ ਦੀ ਬਜਾਏ ਰਾਸ਼ਟਰਪਤੀ ਭਵਨ ਤੇ ਸਰਕਾਰ ਕੋਲ ਉਪਲਬਧ ਸਰੋਤਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਘਰੇਲੂ ਦੌਰਿਆਂ ਤੇ ਪ੍ਰੋਗਰਾਮਾਂ ਚ ਵੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਨਾ ਸਿਰਫ ਖਰਚਿਆਂ ਨੂੰ ਘਟਾਉਣ ਚ ਮਦਦ ਕਰੇਗਾ ਸਗੋਂ ਇਸ ਦੇ ਨਾਲ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਚ ਵੀ ਮਦਦ ਮਿਲੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣੀ ਦੂਜੀ ਪ੍ਰੈਸ ਕਾਨਫਰੰਸ ਚ ਪ੍ਰਵਾਸੀ ਮਜ਼ਦੂਰਾਂ, ਸਟਰੀਟ ਵਿਕਰੇਤਾਵਾਂ, ਛੋਟੇ ਕਾਰੋਬਾਰੀਆਂ ਤੇ ਛੋਟੇ ਕਿਸਾਨਾਂ ਬਾਰੇ ਐਲਾਨ ਕੀਤੇ ਨੇ। ਉਹਨਾਂ ਦੱਸਿਆ ਕਿ 31 ਮਈ ਤੱਕ ਕਿਸਾਨਾਂ ਨੂੰ ਵਿਆਜ ਤੋਂ ਛੋਟ ਦਿੱਤੀ ਗਈ ਹੈ। 25 ਲੱਖ ਨਵੇਂ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਗਏ ਨੇ। ਸਹਿਕਾਰੀ ਤੇ ਪੇਂਡੂ ਬੈਂਕਾਂ ਨੂੰ 29,500 ਕਰੋੜ ਦਾ ਕਰਜ਼ਾ ਐਲਾਨਿਆ ਗਿਆ। ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਲੜਾਈ ਦਰਮਿਆਨ ਆਮ ਜਨਤਾ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ। ਇਸ ਤਹਿਤ ਟੈਕਸ ਡਿਡਕਸ਼ਨ ਐਟ ਸੋਰਸ ਤੇ ਟੈਕਸ ਕਲੈਕਸ਼ਨ ਐਟ ਸੋਰਸ ਚ 25% ਛੋਟ ਦਿੱਤੀ ਗਈ ਹੈ। ਟੈਕਸ ਅਧਿਕਾਰੀਆਂ ਮੁਤਾਬਕ ਇਸ ਦਾ ਫਾਇਦਾ ਸਿਰਫ ਸਵੈ ਰੁਜ਼ਗਾਰ ਪ੍ਰੋਫੈਸ਼ਨਲ ਤੇ ਸੀਨੀਅਰ ਸਿਟੀਜ਼ਨ ਲੈ ਸਕਣਗੇ। ਨੌਕਰੀ ਪੇਸ਼ਾ ਤੇ NRI ਇਸ ਛੋਟ ਤੋਂ ਬਾਹਰ ਰਹਿਣਗੇ। ਸ਼ਰਾਬ ਦੇ ਮਾਮਲੇ ਚ ਪੰਜਾਬ ਨੂੰ ਮਸ਼ਹੂਰ ਕੀਤਾ ਜਾਂਦਾ, ਪਰ ਦਿੱਲੀ ਦੇ ਲੋਕ ਵੀ ਘੱਟ ਨੇ। ਕੇਂਦਰ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਦਿੱਲੀ ਚ ਪਿਛਲੇ 9 ਦਿਨਾਂ ਚ 84 ਕਰੋੜ ਦੀ ਸ਼ਰਾਬ ਦੀ ਵਿਕਰੀ ਹੋਈ ਹੈ। 6 ਹਫ਼ਤੇ ਦੀ ਲਾਕਡਾਊਨ ਤੋਂ ਬਾਅਦ ਦਿੱਲੀ ਸਰਕਾਰ ਨੇ 4 ਮਈ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲਣ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋਈਆਂ ਤੇ 9 ਦਿਨਾਂ ਦੇ ਵਿੱਚ ਲਗਭਗ 84 ਕਰੋੜ ਦੀ ਸ਼ਰਾਬ ਦੀ ਵਿਕਰੀ ਹੋਈ ਹੈ। ਲਾਕਡਾਊਨ 4 ਚ ਦਿੱਲੀ ਦੇ ਲੋਕ ਕੀ ਸਹੂਲਤਾਂ ਲੈ ਸਕਦੇ ਨੇ ਤੇ ਕਿਸ ਚੀਜ਼ ਤੇ ਪਾਬੰਦੀ ਰਹੇਗੀ, ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਸ ਦਾ ਸੰਕੇਤ ਦਿੱਤਾ। ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਜਨਤਾ ਨੂੰ 1 ਦਿਨ ਦਾ ਸਮਾਂ ਦੇ ਕੇ ਸੁਝਾਅ ਮੰਗੇ ਨੇ। 5 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਸੁਝਾਅ ਦਿੱਤਾ ਹੈ। ਉਹਨੇ ਕਿਹਾ ਕਿ ਦਿੱਲੀ ਦੇ ਲੋਕ ਨਾਈ ਦੀਆਂ ਦੁਕਾਨਾਂ, ਸਕੂਲ, ਹੋਟਲ ਤੇ ਸਿਨੇਮਾ ਹਾਲ ਖੋਲਣ ਦੇ ਹੱਕ ਵਿੱਚ ਨਹੀਂ ਹਨ। ਸੈਲੂਨ ਤੇ ਸਿਨੇਮਾ ਹਾਲ ਬਾਰੇ ਬਹੁਤੇ ਲੋਕਾਂ ਨੇ ਕਿਹਾ ਕਿ ਅਜੇ ਨਹੀਂ ਖੁੱਲਣੇ ਚਾਹੀਦੇ। ਬਹੁਤੇ ਲੋਕਾਂ ਨੇ ਕਿਹਾ ਕਿ ਨਾਈ ਦੀ ਦੁਕਾਨ ਵੀ ਨਹੀਂ ਖੁੱਲਣੀ ਚਾਹੀਦੀ, ਇਹ ਸਭ ਤੋਂ ਵੱਡਾ ਖਤਰਾ ਹੈ। ਇਸ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ਚ ਬਹੁਤੇ ਲੋਕ ਸਕੂਲ ਕਾਲਜ ਖੋਲਣ ਦੇ ਹੱਕ ਵਿੱਚ ਨਹੀਂ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਲੋਕਾਂ ਨੇ ਹੋਟਲ ਖੋਲਣ ਤੋਂ ਵੀ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਲੋਕਾਂ ਨੇ ਕਿਹਾ ਕਿ ਹੋਟਲ ਬੰਦ ਰਹਿਣਗੇ, ਹਾਲਾਂਕਿ ਰੈਸਟੋਰੈਂਟਾਂ ਨੂੰ ਹੋਮ ਡਿਲੀਵਰੀ ਲਈ ਖੋਲਿਆ ਜਾਣਾ ਚਾਹੀਦਾ। COVID-19 ਕਾਰਨ ਲੋਕ ਆਪਣੇ ਘਰਾਂ ਨੂੰ ਪਰਤਣ ਲਈ ਕਾਹਲੇ ਨੇ, ਜਿੱਥੇ ਭਾਰਤ ਦੇ ਹੋਰਨਾਂ ਸੂਬਿਆਂ ਚ ਕੰਮ ਕਰਨ ਵਾਲੇ ਮਜ਼ਦੂਰ ਸਾਧਨਾਂ ਦੀ ਕਮੀ ਕਾਰਨ ਪੈਦਲ ਹੀ ਹਜ਼ਾਰਾਂ ਮੀਲ ਦੂਰ ਸਥਿਤ ਆਪਣੇ ਗ੍ਰਹਿ ਰਾਜਾਂ ਨੂੰ ਤੁਰੇ ਹੋਏ ਨੇ, ਉੱਥੇ ਪ੍ਰਵਾਸੀ ਭਾਰਤੀਆਂ ਦੀ ਤੰਗੀ ਨੂੰ ਦੇਖਦਿਆਂ ਸਰਕਾਰ ਨੇ ਨਵਾਂ ਫੈਸਲਾ ਲਿਆ। ਮੋਦੀ ਸਰਕਾਰ ਨੇ ਵਿਦੇਸ਼ਾਂ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੀ ਮੁਹਿੰਮ। ਵੰਦੇ ਭਾਰਤ ਤਹਿਤ ਆਉਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਤੱਕ ਛੇਤੀ ਪਹੁੰਚਾਉਣ ਲਈ ਘਰੇਲੂ ਉਡਾਣਾਂ ਦਾ ਬੰਦੋਬਸਤ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। 16 ਮਈ ਤੋਂ ਵੰਦੇ ਭਾਰਤ ਮਿਸ਼ਨ ਦਾ ਦੂਜਾ ਗੇਟ ਸ਼ੁਰੂ ਹੋਣ ਜਾ ਰਿਹਾ ਹੈ। ਇਸ ਗੇਟ 'ਚ ਸੀਮਤ ਘਰੇਲੂ ਰੂਟਾਂ ਤੇ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਹਨਾਂ ਘਰੇਲੂ ਰੂਟਾਂ 'ਚ ਦਿੱਲੀ ਤੋਂ ਕੋਲਕਾਤਾ, ਮੁੰਬਈ, ਲਖਨਊ, ਜੈਪੁਰ, ਬੈਂਗਲੁਰੂ, ਹੈਦਰਾਬਾਦ, ਅੰਮ੍ਰਿਤਸਰ, ਕੋਚੀ ਤੇ ਅਹਿਮਦਾਬਾਦ ਦੇ ਸ਼ਹਿਰ ਸ਼ਾਮਲ ਨੇ। ਲਾਕਡਾਊਨ ਦਾ ਚੌਥਾ ਗੇਟ ਸਿਰਫ ਕੁਝ ਹੌਟਸਪੌਟ ਇਲਾਕਿਆਂ ਤੱਕ ਸੀਮਤ ਹੋ ਸਕਦਾ ਹੈ। ਤੀਜਾ ਗੇਟ 17 ਮਈ ਨੂੰ ਭਾਰਤ 'ਚ ਖਤਮ ਹੋਵੇਗਾ। ਇਸ ਤੋਂ ਅਗਲੀ ਰਣਨੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਸਮੇਤ ਕਈ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ। ਜ਼ਿਆਦਾਤਰ ਮੰਤਰੀਆਂ ਨੇ ਲਾਕਡਾਊਨ ਪੂਰੇ ਜ਼ਿਲ੍ਹੇ 'ਚ ਲਾਗੂ ਕਰਨ ਦੀ ਬਜਾਏ ਹੌਟਸਪੌਟ ਇਲਾਕਿਆਂ ਤੱਕ ਸੀਮਤ ਕਰਨ ਤੇ ਸਹਿਮਤੀ ਜਤਾਈ ਹੈ। ਹਾਲਾਂਕਿ ਵਾਇਰਸ ਕਈ ਹਿੱਸਿਆਂ 'ਚ ਹੋਣ ਤੇ ਪੂਰੇ ਜ਼ਿਲ੍ਹੇ 'ਚ ਲਾਕਡਾਊਨ ਲਾਗੂ ਰਹੇਗਾ। ਇਸ ਤੋਂ ਇਲਾਵਾ ਆਪਣੇ ਸੂਬਿਆਂ 'ਚ ਪਰਤੇ ਮਜ਼ਦੂਰਾਂ ਨੂੰ ਤਤਕਾਲ ਰੁਜ਼ਗਾਰ ਦੇਣ ਲਈ ਮਨਰੇਗਾ ਤੇ ਸੜਕ ਪ੍ਰੋਜੈਕਟ 'ਚ ਤੇਜ਼ੀ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਨਾਲ ਨਾਲ ਇੱਕ ਹੋਰ ਹਾਦਸਾ ਪ੍ਰਵਾਸੀ ਮਜ਼ਦੂਰਾਂ ਤੇ ਕਹਿਰ ਬਣ ਕੇ ਟੁੱਟਿਆ। ਮਹਾਰਾਸ਼ਟਰ ਦੇ ਔਰੰਗਾਬਾਦ ਟ੍ਰੇਨ ਹਾਦਸੇ ਤੋਂ ਬਾਅਦ 2 ਸੜਕ ਹਾਦਸਿਆਂ ਨੇ ਇੱਕ ਵਾਰ ਫਿਰ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਹੈ। ਲਾਕਡਾਊਨ ਤੋਂ ਅੱਕ ਕੇ ਘਰ ਮੁੜ ਰਹੇ ਪ੍ਰਵਾਸੀਆਂ ਨਾਲ ਇਹ ਦਰਦਨਾਕ ਹਾਦਸਾ ਮੱਧ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਵਾਪਰਿਆ ਹੈ। ਇਹਨਾਂ ਸੜਕ ਹਾਦਸਿਆਂ 'ਚ 14 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਈ ਹੈ ਤੇ 50 ਤੋਂ ਵੱਧ ਜ਼ਖਮੀ ਹੋਏ ਨੇ। ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਗੁਨਾ ਕਸਬੇ ਨੇੜੇ ਪ੍ਰਵਾਸੀ ਮਜ਼ਦੂਰਾਂ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ 'ਚ 8 ਪ੍ਰਵਾਸੀ ਮਜ਼ਦੂਰ ਮਾਰੇ ਗਏ ਤੇ ਲਗਭਗ 50 ਹੋਰ ਜ਼ਖਮੀ ਹੋ ਗਏ। ਉਧਰ ਮੁਜ਼ੱਫਰਨਗਰ 'ਚ ਹੋਏ ਇੱਕ ਸੜਕ ਹਾਦਸੇ 'ਚ 6 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਦਿੱਲੀ ਸਹਾਰਨਪੁਰ ਹਾਈਵੇ ਤੇ ਤੇਜ਼ ਰਫ਼ਤਾਰ ਬੱਸ ਮਜ਼ਦੂਰਾਂ ਦੇ ਉੱਤੇ ਚੜ ਗਈ, ਜੋ ਪੰਜਾਬ ਤੋਂ ਬਿਹਾਰ ਆਪਣੇ ਘਰਾਂ ਨੂੰ ਪੈਦਲ ਜਾ ਰਹੇ ਸਨ। ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ 2 ਹੋਰ ਅਟੈਕ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਹਨਾਂ ਦੇ ਦੋਹਤੇ ਕਬੀਰ ਨੇ ਬਲਬੀਰ ਸਿੰਘ ਦੀ ਸਿਹਤ ਦੀ ਸਥਿਤੀ ਬਾਰੇ ਅੱਜ ਅਪਡੇਟ ਕੀਤਾ। 3 ਓਲੰਪਿਕ ਤਗਮਾ ਜੇਤੂ ਖਿਡਾਰੀ ਨੂੰ ਮੰਗਲਵਾਰ ਦੀ ਸਵੇਰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਉਦੋਂ ਤੋਂ ਉਹ ਵੈਂਟੀਲੇਟਰ ਸਪੋਰਟ ਤੇ ਨੇ। ਹਰਿਆਣਾ ਦੇ ਸਾਬਕਾ ਵਿਧਾਇਕ ਤੇ ਜੇਜੇਪੀ ਨੇਤਾ ਸਤਵਿੰਦਰ ਰਾਣਾ ਨੂੰ ਪੁਲਿਸ ਨੇ ਸ਼ਰਾਬ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ। ਸਤਵਿੰਦਰ ਰਾਣਾ ਨੂੰ ਦੇਰ ਰਾਤ ਚੰਡੀਗੜ੍ਹ ਦੇ ਸੈਕਟਰ 3 ਹਰਿਆਣਾ ਦੇ ਵਿਧਾਇਕ ਹੋਸਲ ਤੋਂ ਗ੍ਰਿਫ਼ਤਾਰ ਕੀਤਾ। ਸੋਨੀਪਤ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਬੁੱਧਵਾਰ ਦੇਰ ਰਾਤ ਨੂੰ ਵਿਧਾਇਕ ਹੋਸਲ 'ਚ ਛਾਪਾ ਮਾਰਿਆ ਤੇ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ। ਸਾਬਕਾ ਵਿਧਾਇਕ ਸਤਵਿੰਦਰ ਰਾਣਾ ਨੂੰ ਅਦਾਲਤ 'ਚ ਚੈੱਕ ਬਾਊਂਸ ਮਾਮਲੇ 'ਚ ਪੇਸ਼ ਨਾ ਹੋਣ ਕਾਰਨ ਪਹਿਲਾਂ ਹੀ ਭਗੌੜਾ ਕਰਾਰ ਦੇ ਚੁੱਕੀ ਹੈ। ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ਨੇ 30 ਅਕਤੂਬਰ 2018 ਨੂੰ ਰਾਣਾ ਨੂੰ ਭਗੌੜਾ ਕਰਾਰ ਦਿੱਤਾ ਸੀ, ਜਦੋਂ ਉਸਨੇ ਚੰਡੀਗੜ੍ਹ ਨਿਵਾਸੀ ਸੰਦੀਪ ਸੇਠੀ ਨੂੰ 40 ਲੱਖ ਰੁਪਏ ਦੇ 4 ਚੈੱਕ ਦਿੱਤੇ ਸਨ ਜੋ ਬਾਊਂਸ ਹੋ ਗਏ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ 1 ਮਹੀਨੇ ਤੋਂ ਸ਼ਰਾਬ ਦੀ ਵਿਕਰੀ ਸ਼ੁਰੂ ਕਰਨ ਲਈ ਕੇਂਦਰ ਨੂੰ ਅਪੀਲ ਕਰ ਰਹੇ ਸੀ। ਉਹਨਾਂ ਦਾ ਮੰਨਣਾ ਸੀ ਕਿ ਸੂਬੇ ਨੂੰ ਆਮਦਨ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਪਰ ਕੇਂਦਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਕੈਪਟਨ ਦੀ ਇਹ ਇੱਛਾ ਅਧੂਰੀ ਰਹਿ ਰਹੀ ਹੈ। ਦਰਅਸਲ ਪੰਜਾਬ ਦੇ ਅੱਧੇ ਜ਼ਿਲ੍ਹਿਆਂ 'ਚ ਨਵੀਂ ਐਕਸਾਈਜ਼ ਪਾਲਿਸੀ ਆਉਣ ਤੋਂ ਬਾਅਦ ਵੀ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲੀਆਂ, ਕਿਉਂਕਿ ਠੇਕੇਦਾਰ ਪੰਜਾਬ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ਦੇ ਨਾਲ ਸਹਿਮਤ ਨਹੀਂ ਹੋਈ। ਇਸ ਨਾਲ ਹੀ ਜੋ ਆ ਗਿਆ ਅੱਜ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ
ਜੀ। ਹਾਂ, ਇਹ ਸੀ ਰਮਨ ਜੀ ਹੋਣੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਰਿਗ ਲੋਜਿਸਟਿਕ ਵੱਲੋਂ ਸਪੋਂਸਰ ਕੀਤਾ ਗਿਆ। ਰਿਗ ਲੋਜਿਸਟਿਕ ਕੰਪਨੀ ਆ ਕੈਲਗਰੀ ਦੇ ਵਿੱਚ, ਇਹਨਾਂ ਦੀ ਤਕੜੀ ਫਲੀਟ ਆ ਔਰ ਆਪਣੇ ਟਰਮੀਨਲ ਇਹਨਾਂ ਨੇ ਮਿਸਾਗਾ ਦੇ ਵਿੱਚ ਵੀ ਖੋਲ੍ਹ ਦਿੱਤਾ। ਜੇ ਮਿਸਾਗਾ ਤੋਂ ਤੁਸੀਂ ਟਰਾਂਟੋ ਤੋਂ ਮੋਂਟਰੀਅਲ ਨੂੰ ਟਰੱਕ ਚਲਾਉਣਾ ਚਾਹੁੰਦੇ ਆ ਜਾਂ ਫਿਰ ਟਰਾਂਟੋ ਤੋਂ ਮਿਡਵੈਸਟ ਨੂੰ ਟਰੱਕ ਚਲਾਉਣਾ ਚਾਹੁੰਦੇ ਆ ਤਾਂ 3,000+ ਮੀਲ ਆ ਤੁਹਾਨੂੰ ਦਿੱਤੀ ਜਾਵੇਗੀ, ਪੇ ਵਧੀਆ ਦਿੱਤੀ ਜਾਣੀ ਆ। ਔਰ ਨੰਬਰ ਨੋਟ ਕਰ ਲਓ ਤੁਸੀਂ 905-703-5543 905-703-5543 'ਤੇ ਸੰਪਰਕ ਕੀਤਾ ਜਾ ਸਕਦਾ। 9057035539 905-703-5543 'ਤੇ ਰਿਗ ਲੋਜਿਸਟਿਕ ਨਾਲ ਤੁਸੀਂ ਕੰਮ ਕਰਨਾ ਹੋਵੇ ਤਾਂ ਇਹ ਕੰਪਨੀ ਜਿਹੜੀ ਆ ਹਾਇਰ ਕਰ ਰਹੀ ਆ ਤੁਹਾਨੂੰ। ਸਹਿਯੋਗ ਹੋਮ ਕਲੀਨਿਕ ਦਾ ਨੰਬਰ ਹੈ 647-8552516 647-8552516 'ਤੇ ਸੰਪਰਕ ਕੀਤਾ ਜਾ ਸਕਦਾ। ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ। ਹੀਰੋ ਕਿਸ ਤਰ੍ਹਾਂ ਬਣਾਵੇ ਕਿ ਅੱਜ ਕੱਲ੍ਹ ਵੈਬਸਾਈਟ ਤੁਸੀਂ ਬਣਾਉਣੀ ਚਾਹੁੰਦੇ ਤਾਂ ਵੈਬਸਾਈਟ ਈ ਕਮਰਸ 'ਤੇ ਜ਼ਿਆਦਾ ਏ, ਔਨਲਾਈਨ ਸ਼ੋਪਿੰਗ ਜਿਹੜੀ ਅੱਜ ਕੱਲ੍ਹ ਜ਼ਿਆਦਾ ਚੱਲਦੀ ਆ ਅਤੇ ਤੁਸੀਂ ਚਾਹੁੰਦੇ ਹੋ ਕਿ ਗੂਗਲ 'ਤੇ ਸਭ ਤੋਂ ਟੌਪ 'ਤੇ ਤੁਹਾਡਾ ਬਿਜ਼ਨਸ ਆਵੇ ਅਤੇ ਨੰਬਰ ਹੈ 905-500-1313 9055001313 'ਤੇ ਸੰਪਰਕ ਕੀਤਾ ਜਾ ਸਕਦਾ। 905-500-1313 'ਤੇ ਕਾਲ ਕੀਤੀ ਜਾ ਸਕਦੀ ਆ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਤੁਸੀਂ ਫਲੀਟ ਮੇਨਟੇਨੈਂਸ ਕਰਾਉਣੀ ਚਾਹੁੰਦੇ ਆ ਜਾਂ ਫਿਰ ਹੈਵੀ ਡਿਊਟੀ ਟਰੱਕਾਂ ਦੀ ਰਿਪੇਅਰ ਕਰਾਉਣੀ ਹੋਵੇ, ਵੈਲਡਿੰਗ ਕਰਾਉਣੀ ਆ, ਟਾਇਰ ਜਾਂ ਟਰੱਕ ਵਾਸ਼ ਕਰਾਉਣਾ ਹੈ ਤਾਂ ਨੰਬਰ ਆ 905-790-1221 905-790-1221 'ਤੇ ਕਾਲ ਕੀਤੀ ਜਾ ਸਕਦੀ ਆ। 905-790-1221 'ਤੇ ਤੁਸੀਂ ਕਾਲ ਕਰ ਸਕਦੇ ਹਾਂ। ਗੁਰਮੀਟ ਸ਼ਾਪ ਤੋਂ ਤੁਸੀਂ ਮਸਾਲਾ ਲਵੱਗੇ ਵਾਲਾ ਚਿਕਨ ਲੈ ਸਕਦੇ 905-913-0699 905-913-0699 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇਹਨਾਂ ਖਬਰਾਂ ਨੂੰ ਦਸ਼ਮੇਸ਼ ਆਟੋ ਬਾਡੀ ਸੈਂਟਰ ਦੇ ਬਿਆਨ ਸਿੰਘ ਧਾਲੀਵਾਲ ਸਾਹਿਬ ਵੀ ਸਪੋਂਸਰ ਕਰਦੇ ਨੇ। ਨੰਬਰ ਹੈ 905-400-1669 905-400-1669 'ਤੇ ਸੰਪਰਕ ਕੀਤਾ ਜਾ ਸਕਦਾ। ਸੁਪਰਫਾਸਟ ਟਰੱਕ ਲਾਈਨ ਨੂੰ ਚਾਹੀਦੇ ਨੇ ਡਰਾਈਵਰ ਅਤੇ ਓਨਰ ਪੇਟਰ। ਸੁਪਰ ਫਾਸਟ ਟਰੱਕ ਲਾਈਨ ਨੂੰ ਡਰਾਈਵਰ ਅਤੇ ਓਨਰ ਪੇਟਰ ਚਾਹੀਦੇ ਨੇ ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ ਅਤੇ ਇਹਨਾਂ ਦਾ ਕਹਿਣਾ ਕਿ ਤੁਹਾਨੂੰ ਸਾਈਨ ਅਪ ਬੋਨਸ ਵੀ ਦਿੱਤਾ ਜਾਵੇਗਾ $500। ਨੰਬਰ ਆ 905-500-2670 905-500-2670 905-500-2670 'ਤੇ ਕਾਲ ਤੁਸੀਂ ਕਰ ਸਕਦੇ ਹਾਂ। ਅਤੇ ਰੇਡੀਓ ਪ੍ਰੋਗਰਾਮ ਦੇ ਵਿੱਚ ਅਸੀਂ ਲੋਕਲ ਖਬਰਾਂ 'ਤੇ ਝਾਤ ਮਾਰਨ ਜਾ ਰਹੇ ਹਾਂ। ਲੋਕਲ ਖਬਰਾਂ 'ਤੇ ਮੇਰੇ ਨਾਲ ਹਾਜ਼ਰ ਨੇ ਸਾਡੇ ਸਤਿਕਾਰਯੋਗ ਸਤਪਾਲ ਜੌਲ ਸਾਹਿਬ। ਜੌਲ ਸਾਹਿਬ, ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਇਕਰਾਜ ਜੀ, ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਵੀ। ਸਤਿ
ਸ੍ਰੀ ਅਕਾਲ ਜੀ। ਔਰ ਗੱਲਬਾਤ ਆਪਾਂ ਕਰਾਂਗੇ, ਸਭ ਤੋਂ ਪਹਿਲਾਂ ਤਾਂ ਜਿਹੜੀ ਅੱਜ ਕੱਲ੍ਹ ਤੁਸੀਂ ਚਰਚਾ 'ਚੋਂ ਫਰੋਡ ਦੇ ਮਸਲੇ ਨੂੰ ਲੈ ਕੇ ਐਲ ਆਈ ਐਮ ਆਈ ਉਹਦੇ ਜਿਹੜੇ ਫਰੋਡ ਦਾ ਮਸਲਾ ਹੈ ਇਮੀਗ੍ਰੇਸ਼ਨ ਦਾ ਉਹਦੇ ਮਸਲੇ 'ਤੇ ਤੁਸੀਂ ਕੰਮ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਕੀ ਕਹਿਣਾ ਚਾਹੋਗੇ?
ਹਾਂ ਜਗਰਾਜ ਜੀ, ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਇਸ ਇਸ਼ੂ ਨੂੰ ਜਿਹੜਾ ਕਿ ਬੜਾ ਸੈਂਸਿਟਿਵ ਹੈ, ਬੜਾ ਜ਼ਰੂਰੀ ਹੈ। ਭਾਵੇਂ ਕਿ ਮੌਕੇ ਦੇ ਲਿਹਾਜ਼ ਦੇ ਨਾਲ ਅੱਜ ਗੱਲ ਸਿਰਫ ਕੋਵਿਡ ਦੀ ਚੱਲਦੀ ਹੈ, ਉਹਦੀ ਕਰਨੀ ਬਣਦੀ ਆ, ਪਰ ਜਿਹੜੀ ਕੋਈ ਆਪਾਂ ਸਿਲਸਿਲਾ ਲੰਬੇ ਸਮੇਂ ਤੋਂ ਲੈ ਕੇ ਚੱਲੇ ਹੋਈਏ ਤੇ ਨੈਚੁਰਲੀ ਆਪਣੀ ਸੋਸਾਇਟੀ ਦੇ ਵਿੱਚ ਉਹਦੇ ਕਰਕੇ ਕਾਫੀ ਕੁਝ ਜਿਹੜਾ ਗੰਧਲਾਪਣ ਖਿਲਰ ਰਿਹਾ ਹੋਵੇ, ਉਹਦੀ ਗੱਲ ਸਮਾਂ ਬਣਦਿਆਂ ਜੀ ਵੀ ਕਰਦੇ ਜ਼ਰੂਰ ਰਹਿਣਾ ਚਾਹੀਦਾ ਹੈ। ਕਿਉਂਕਿ ਜੀ ਭਾਈ ਇਹ ਪਿਛਲੇ 2-2.5 ਸਾਲਾਂ ਤੋਂ ਲਗਾਤਾਰਤਾ ਦੇ ਨਾਲ ਕੁਝ ਕੈਬਨਿਟ ਮੰਤਰੀ ਸਾਹਿਬਾਨਾਂ ਦੇ ਨਾਲ, ਮੈਂਬਰ ਪਾਰਲੀਮੈਂਟਰੀ ਸਾਹਿਬਾਨਾਂ ਦੇ ਨਾਲ ਇਹ ਜਿਹੜਾ ਕੈਨੇਡਾ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਵਾਈਟ ਕਾਲਰ ਚੱਲ ਰਿਹਾ, ਕੁਝ ਕਹਿ ਲਓ ਵੀ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੇ ਮਾਹਿਰਾਂ ਦੇ ਵੱਲੋਂ ਤੇ ਕੁਝ ਇੰਪਲੋਇਰਸ ਦੇ ਵੱਲੋਂ ਇੱਕ ਸਿੰਡੀਕੇਟ ਜਾਂ ਕਹਿ ਲਓ ਵੀ ਰਲ ਕੇ ਇਸ ਤਰ੍ਹਾਂ ਆਰਗੇਨਾਈਜ਼ ਕੀਤਾ ਗਿਆ ਸਭ ਕੁਝ, ਵੀ ਕਾਨੂੰਨ ਦੇ ਵਿੱਚ ਦੇਖਣ ਨੂੰ ਸਭ ਕੁਝ ਠੀਕ ਠਾਕ ਲੱਗਦਾ। ਪਰ ਦੂਸਰੇ ਪਾਸੇ ਹੈ ਜੀ ਵੀ ਇੱਕ ਐਲ ਐਮ ਆਈ ਏ ਹੈ ਜਿਹੜੀ ਉਹ 40-50-30,000 ਡਾਲਰ 80,000 ਡਾਲਰ ਕਿਉਂ ਕੋਸਟ ਕਰਨੀ ਚਾਹੀਦੀ ਆ, ਇਹਦਾ ਜਵਾਬ ਨਹੀਂ ਕਦੀ ਸਪਸ਼ਟ ਕਿਸੇ ਨੇ ਦਿੱਤਾ। ਜਦਕਿ ਇਹਦੀ ਅਫੀਸ਼ੀਅਲ ਫੀ ਜਿਹੜੀ ਇੱਕ ਐਲ ਐਮ ਆਈ ਏ ਦੀ ਹੈ ਜੀ, ਭੈਣ ਭਰਾਵਾਂ ਨੂੰ ਪਤਾ ਹੀ ਹੈ, ਸਿਰਫ ਤੇ ਸਿਰਫ 1,000 ਡਾਲਰ ਹੈ। ਉਹ ਵੀ ਲੇਕਿਨ ਕਿ ਵਰਕਰ ਨੇ ਨਹੀਂ ਦੇਣਾ ਹੁੰਦਾ, ਇਮੀਗ੍ਰਾਂਟ ਜਿਹੜਾ ਪੋਟੈਂਸ਼ੀਅਲ ਹੈ ਉਹਨੇ ਨਹੀਂ ਦੇਣਾ ਹੁੰਦਾ, ਇੰਪਲੋਇਰ ਦੀ ਜੇਬ ਦੇ ਵਿੱਚੋਂ 1,000 ਡਾਲਰ ਜਾਣਾ ਹੁੰਦਾ, ਨਾ ਕਿ ਉਹਦੀ ਜੇਬ ਵਿੱਚ ਐਲ ਐਮ ਆਈ ਏ ਦੇਣ ਦਾ ਕੁਛ ਪੈਣਾ ਹੁੰਦਾ ਜੀ। ਸੋ ਦੂਸਰੇ ਪਾਸੇ ਆ ਜੀ ਵੀ ਇਹ ਏਡੀ ਵੱਡੀ ਕਰਪਸ਼ਨ ਕੈਨੇਡਾ ਵਰਗੇ ਨੰਬਰ 1 ਦੇਸ਼ ਦੇ ਵਿੱਚ ਜਿੱਥੇ ਸੁਪਨੇ ਲੈ ਕੇ ਆਪਾਂ ਸਾਰੇ ਲੋਕ, ਬਾਕੀ ਸਾਰੇ ਵੀ ਆਉਂਦੇ ਨੇ, ਅਜੇ ਕਰੋੜਾਂ ਲੋਕ ਜਿਹੜੇ ਆਪਣੇ ਸੁਪਨੇ ਸਿਰਜੀ ਬੈਠੇ ਨੇ, ਅਤੇ ਉਹਨਾਂ ਨੂੰ ਆ ਕੇ ਜੀ ਇੱਥੇ ਆਪਣੇ ਜਿਹੜੇ ਪਹਿਲਾਂ ਕਦੀ ਕੋਈ ਆਪਣਾ ਸੁਪਨਾ ਲੈ ਕੇ ਆਏ ਸੀ ਆਪਣੇ ਬਿਜ਼ਨਸ ਅਖੌਤੀ ਕਹਿ ਲਓ ਵੀ ਸੈੱਟ ਕਰਨ ਤੋਂ ਬਾਅਦ ਜੇ ਉਹ ਇਹ ਡਰਾਮੇਬਾਜ਼ੀ ਕਰ ਰਹੇ ਆ ਵੀ ਹੁਣ ਐਲ ਐਮ ਆਈ ਏ ਆਪਣੇ ਹੀ ਭੈਣ ਭਰਾਵਾਂ ਨਵੇਂ ਆਇਆਂ ਨੂੰ ਵੇਚੀਆਂ ਜਾ ਰਹੀਆਂ, ਇਹ ਧੰਦੇ ਕੀਤੇ ਜਾ ਰਹੇ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਆਪਾਂ ਇਹੋ ਜਿਹਾ ਕੋਈ ਸੁਪਨਾ ਲੈ ਕੇ ਇਹ ਧਰਤੀ ਬਦਲਦੇ ਹਾਂ। ਸੋ ਲੇਕਿਨ ਕਿ ਜੇ ਉਹ ਸੁਪਨੇ ਸੰਜੋਈ ਬੈਠੇ ਨੇ ਤੇ ਇੱਥੇ ਜੇ ਉਹਨਾਂ ਦਾ ਜੀਵਨ ਕਰਪਸ਼ਨ ਤੋਂ ਸ਼ੁਰੂ ਹੋਣਾ, ਕਿਵੇਂ ਆਸ ਕੀਤੀ ਜਾ ਸਕਦੀ ਆ ਵੀ ਉਹ ਆਪਣਾ ਜੀਵਨ ਸਾਫ ਸੁਥਰਾ ਰੱਖੂਗਾ, ਇਮਾਨਦਾਰ ਉਹ ਵਿਅਕਤੀ ਰਹੂਗਾ, ਤੇ ਜਦੋਂ ਫਿਰ ਇਹ ਧੰਦਾ ਇੱਦਾਂ ਹੀ ਫੈਲਦਾ ਵੱਧਦਾ ਜਾਊਗਾ, ਕਿਵੇਂ ਨਹੀਂ ਫਿਰ ਇਹ ਨੰਬਰ 1 ਦੇਸ਼ ਹੈ ਜਿਹੜਾ ਦੁਨੀਆਂ ਦਾ ਇਹ ਨਰਕ ਬਣ ਜਾਊਗਾ। ਸੋ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਲੰਬੀ ਸੋਚਣ ਦੀ ਲੋੜ ਹੈ ਜੀ। ਸੋ ਸਮੇਂ ਸਮੇਂ ਤੇ ਸਾਨੂੰ ਇਹੋ ਜਿਹੇ ਮੌਕੇ ਤੇ ਜਿਹੜੇ ਸਾਡੇ ਇਲੈਕਟਡ ਅਫੀਸ਼ੀਅਲ ਨੇ ਜਾਂ ਇਨਕਲੂਡਿੰਗ ਗਵਰਨਮੈਂਟ ਦੇ ਵਿੱਚ ਬੈਠੇ ਹੋਏ ਹਾਇਰ ਅਥਾਰਟੀਜ਼, ਉਹਨਾਂ ਦੇ ਨਾਲ ਇਹਦੇ ਬਾਰੇ ਰਿਮਾਇੰਡ ਉਹਨਾਂ ਨੂੰ ਕਰਾਉਣਾ ਇਹ ਸਾਡਾ ਫਰਜ਼ ਹੈ, ਕਿਉਂਕਿ ਵੀ ਬਿਜ਼ੀ ਬਹੁਤ ਨੇ ਉਹ ਪਿਛਲੇ 2-2.5 ਸਾਲਾਂ ਤੋਂ ਲਗਾਤਾਰਤਾ ਦੇ ਨਾਲ ਉਹਨਾਂ ਨੂੰ ਰਿਮਾਇੰਡ ਕਰਾਇਆ। ਹਜੇ ਵੀ ਮੈਨੂੰ ਜਿੱਥੇ ਕਿਤੇ ਮੌਕਾ ਮਿਲਦਾ ਲਗਾਤਾਰਤਾ ਦੇ ਨਾਲ ਰਿਮਾਇੰਡ ਕਰਾ ਰਿਹਾ ਅਤੇ ਰਹੂੰਗਾ। ਪਰ ਦੂਸਰੇ ਪਾਸੇ ਅੱਜ ਵੀ ਹੁਣ ਤੱਕ ਮੈਨੂੰ ਲੱਗਾ ਸੀ ਵੀ ਮੈਂ ਇਕੱਲਾ ਹੀ ਹਾਂ, ਪਰ ਕੱਲ੍ਹ ਪਰਸੋਂ ਤੋਂ ਪਿਛਲੇ 2-3 ਸਾਲਾਂ ਤੋਂ ਕਾਫੀ ਅੱਛਾ ਸਹਿਯੋਗ ਆ ਜੀ, ਖਾਸ ਤੌਰ 'ਤੇ 770 ਦੀ ਟੀਮ ਦੇ ਵੱਲੋਂ, ਬਾਕੀ ਸਾਰੇ ਮੀਡੀਆ ਦੇ ਵੱਲੋਂ ਵੀ ਮਿਲਣਾ ਸ਼ੁਰੂ ਹੋ ਗਿਆ। ਹੁਣ ਇਹ ਅਹਿਸਾਸ ਕੀਤਾ ਜਾਣ ਲੱਗਾ ਵੀ ਕਿੰਨਾ ਇਹ ਗੰਭੀਰ ਇਸ਼ੂ ਆ, ਕਿਉਂਕਿ ਦੁਨੀਆਂ ਦੇ ਵਿੱਚ ਜਿਹੜੇ ਇੱਥੇ ਆਉਂਦੇ ਨੇ ਸਾਡੇ ਭੈਣ ਭਰਾ ਚੱਲ ਕੇ ਬੜੀ ਮੁਸ਼ਕਲ ਦੇ ਨਾਲ ਪਹੁੰਚਦੇ ਨੇ, ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਨੋਵਾ ਸਕੋਸ਼ੀਆ ਤੱਕ ਫਿਸ ਪੈਂਦੇ ਨੇ ਜਿਹੜੇ ਲੋਕ ਲੁੱਟੇ ਜਾ ਰਹੇ ਨੇ ਇਸ ਆਰਗੇਨਾਈਜ਼ਡ ਕ੍ਰਾਈਮ ਦੇ ਤਹਿਤ। ਸੋ ਇਹ ਅੱਜ ਵੀ ਹੁਣ ਆਪਾਂ ਗੱਲ ਕਰ ਰਹੇ ਹਾਂ ਸਿਰਫ ਸਿਸਟਮ ਫਿਕਸ ਕਰਨ ਦੀ, ਆਪਾਂ ਗੱਲ ਨਹੀਂ ਕਰ ਰਹੇ ਕਿਸੇ ਨੂੰ ਸਜ਼ਾ ਦਵਾਉਣ ਦੀ। ਸੋ ਸਿਸਟਮ ਜਿਹੜਾ ਫਲਾਡ ਹੋਵੇ, ਨੁਕਸਦਾਰ ਹੋਵੇ ਜਗਰਾਜ ਜੀ, ਵੀ ਉਹਨੂੰ ਫਿਕਸ ਕਰਨ ਦੇ ਲਈ ਕਿਸੇ ਐਵੀਡੈਂਸ ਦੀ ਲੋੜ ਸਰਕਾਰ ਨੂੰ ਨਹੀਂ ਹੁੰਦੀ। ਸੋ ਸਿਰਫ ਤੇ ਸਿਰਫ ਜਿਹੜੀ ਲੋਕਾਂ ਦੀ ਫੀਡਬੈਕ ਹੈ ਉਹ ਕਿਸੇ ਨੁਕਸਦਾਰ ਸਿਸਟਮ ਨੂੰ ਰੀਵਿਜ਼ਿਟ ਕਰਨ ਲਈ ਕਾਫੀ ਹੁੰਦੀ ਹੈ। ਸੋ ਇੱਥੇ ਗੱਲ ਲਿਆਂਦੀ ਗਈ ਹੈ। ਰਮੇਸ਼ ਚੰਗਾ ਮੈਂਬਰ ਪਾਰਲੀਮੈਂਟ ਵਾਅਦਾ ਕਰ ਚੁੱਕੇ ਨੇ ਕਿ ਬੜੀ ਤੇਜ਼ੀ ਨਾਲ ਫਾਈਲ ਚਲਾਉਣਗੇ। ਜਿਹੜੇ ਬੀਬੀ ਸੋਨੀਆ ਸਿੱਧੂ ਨੇ, ਉਹਨਾਂ ਨੇ ਕਿਹਾ ਜੀ ਵੀ ਸਾਨੂੰ ਈਮੇਲਾਂ ਭੇਜੋ, ਅਸੀਂ ਵਿਚਾਰ ਕਰਾਂਗੇ। ਰੂਬੀ ਸਹੂਤਾ ਉਹਨਾਂ ਨੇ ਵੀ ਇਸ ਨੂੰ ਜਿਹੜਾ ਦੇਖਣ ਦੀ ਗੱਲ ਕੀਤੀ ਹੈ। ਨਵਦੀਪ ਬੈਂਸ ਬੜੀ ਸਰਗਰਮੀ ਨਾਲ ਸਹਿਮਤ ਹੋਏ ਆ, ਪਿਛਲੇ ਸਮੇਂ ਤੋਂ ਵੀ ਇਹਦੇ ਵਿੱਚ ਕੁਛ ਕੀਤਾ ਜਾਏਗਾ। ਅਹਿਮਦ ਹਸਨ ਜਿਹੜੇ ਕਿ ਕੈਬਨਿਟ ਮਿਨਿਸਟਰ ਹੈ, ਉਹਨਾਂ ਦੇ ਨਾਲ ਵੀ ਡਿਟੇਲ ਦੇ ਵਿੱਚ 2-3 ਵਾਰ ਇਹਦੇ ਬਾਰੇ ਮੇਰੀ ਗੱਲ 'ਚ ਜਿਹੜੀ ਉਹ ਸਿੱਧੀ ਹੋ ਚੁੱਕੀ ਹੈ। ਇਸੇ ਤਰੀਕੇ ਦੇ ਨਾਲ ਈ ਐੱਸ ਡੀ ਜਿਹੜੇ ਕਿ ਇੰਪਲੋਇਮੈਂਟ ਸਕਿੱਲਸ ਡਿਵੈਲਪਮੈਂਟ ਕੈਨੇਡਾ ਜਿਹੜੇ ਕਿ ਐਲ ਐਮ ਆਈ ਏ ਅਪਰੂਵ ਕਰਦੇ ਨੇ, ਉਹਨਾਂ ਦੇ ਅਫੀਸ਼ੀਅਲਸ ਦੇ ਨਾਲ ਮੈਂ ਸਿੱਧਾ ਕਨੈਕਟਡ ਹੈ। ਸੋ ਕਹਿੰਦੇ ਨੇ ਕਿ ਅਸੀਂ ਜਿਹੜਾ ਜੀ ਵੀ ਐਲ ਐਮ ਆਈ ਏ ਦਾ ਸਿਸਟਮ ਜਿਹੜਾ ਪਹਿਲੇ ਨਾਲੋਂ ਜ਼ਿਆਦਾ ਅਸੀਂ ਡਿਊ ਡਿਲੀਜੈਂਸ ਵਰਤ ਰਹੇ ਹਾਂ, ਅੱਗੇ ਨਾਲੋਂ ਜ਼ਿਆਦਾ ਅਸੀਂ ਐਕਟਿਵ ਹੋ ਗਏ ਹਾਂ, ਰੈੱਡ ਫਲੈਗ ਇਹਨੂੰ ਕੀਤਾ ਹੋਇਆ। ਇਹ ਜਿਉਂ ਹੀ ਪੈਂਡੈਮਿਕ ਕੋਵਿਡ ਓਵਰ ਹੋਏਗਾ ਅਤੇ ਇੱਥੇ ਫਿਰ ਹੋਪਫੁਲੀ ਆਪਾਂ ਆਸ ਕਰਦੇ ਹਾਂ ਜਿਹੜੇ ਨੁਕਸ ਹੈਗੇ ਨੇ ਉਹ ਕੱਢੇ ਜਾਣਗੇ।
ਔਰ ਇਸ ਦੇ ਨਾਲ ਨਾਲ ਆਪਾਂ ਅਗਲੀ ਗੱਲਬਾਤ ਕਰੀਏ। ਡਾਕ ਫੋਰਡ ਸਾਹਿਬ ਬੜੀ ਜਲਦੀ ਹਾਫ ਐਨ ਆਵਰ ਦੇ ਵਿੱਚ ਜਿਹੜੀ ਆਪਣੀ ਸਪੀਚ ਦੇਣਗੇ, ਤੇ ਕਿਹੜੇ ਕਿਹੜੇ ਬਿਜ਼ਨਸ ਆ ਜਿਹੜੇ ਓਪਨ ਕਰਨ ਜਾ ਰਹੇ ਨੇ?
ਬਿਗਰਾ ਜੀ ਦੇਖੋ ਵੀ ਇਸ ਵੇਲੇ ਨਾ ਹੁਣ ਥੋੜਾ ਜਿਹਾ ਜਿਉਂ ਜਿਉਂ ਇਹ ਸਟੇਬਲਾਈਜ਼ ਹੋਇਆ ਸਾਰਾ ਕੁਝ, ਭਾਵੇਂ ਕਿ ਅਜੇ ਵੀ ਪਿਛਲੇ 24 ਘੰਟਿਆਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ 250 ਤੋਂ ਜ਼ਿਆਦਾ ਜਿਹੜੇ ਨਵੇਂ ਕੇਸ ਨੇ ਸਲੋ ਡਾਊਨ ਹੋਇਆ ਕਰੋਨਾ ਵਾਇਰਸ, ਪਰ ਵਧਣੇ ਅਜੇ ਜਿਹੜੇ ਪੇਸ਼ੈਂਟ ਜਾਰੀ ਨੇ। ਸੋ ਇਹਦੇ ਬਾਵਜੂਦ ਵੀ ਅਜੇ ਵੀ ਕਾਫੀ ਅਲਰਟ ਰਹਿਣ ਦੀ ਲੋੜ ਆ, ਭਾਵੇਂ ਕਿ ਜ਼ਿਆਦਾ ਜਿਹੜੀਆਂ 88% ਡੈਥਸ ਆ ਨਾ ਉਹ ਇਹ ਸਮਝਿਆ ਜਾਂਦਾ ਵੀ ਸਿਰਫ ਤੇ ਸਿਰਫ ਜਿਹੜੇ ਸੀਨੀਅਰਸ ਹੋਮ ਨੇ ਉਹਨਾਂ ਦੇ ਵਿੱਚ ਵਡੇਰੀ ਉਮਰ ਦੇ ਲੋਕਾਂ ਦੀਆਂ ਜਾਨਾਂ ਦਾ ਨੁਕਸਾਨ ਜਿਹੜਾ ਇਹਦੇ ਵਿੱਚ ਜ਼ਿਆਦਾ ਹੋਇਆ। ਸੋ ਇਹ ਅਜੇ ਵੀ ਖਾਸ ਤੌਰ 'ਤੇ ਲੇਕਿਨ ਕਿ ਇਹ ਸੋਸ਼ਲ ਡਿਸਟੈਂਸ ਜਾਂ ਫਿਰ ਜਿਹੜੀ ਫਿਜ਼ੀਕਲ ਡਿਸਟੈਂਸ ਹੈ ਉਹਦੇ ਨਾਲ ਹੀ ਪ੍ਰੀਕੋਸ਼ਨ ਦੇ ਤਹਿਤ ਜਿਹੜਾ ਕਿ ਸਾਡੇ ਹੁਣ ਕਲਚਰ ਦਾ ਲੰਬਾ ਸਮਾਂ ਹਿੱਸਾ ਬਣ ਕੇ ਰਹੇਗਾ ਇਹ ਸਭ ਕੁਝ। ਸੋ ਵੀ ਜਿਹੜਾ ਇਕੋਨੋਮੀ ਨੂੰ ਹੈ ਪੜਾਵਾਰ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ, ਹੌਲੀ ਹੌਲੀ ਹੋਣ ਲੱਗਦਾ ਜੀ ਵੀ ਇਹ ਸਭ ਕੁਝ ਹੀ ਆਪਾਂ ਨੂੰ ਵੈਸੇ ਖੁੱਲ੍ਹਦਾ ਨਜ਼ਰ ਆਊਗਾ ਸਕੂਲਾਂ ਨੂੰ ਛੱਡ ਕੇ, ਕਿਉਂਕਿ ਸਕੂਲਾਂ ਦਾ ਇਹ ਸਮਝਿਆ ਜਾਂਦਾ ਹੈ ਵੀ ਕੋਈ ਸਿੱਧਾ ਇਕੋਨੋਮੀ ਨੂੰ ਚਲਾਉਣ ਦੇ ਵਿੱਚ ਰੋਲ ਨਹੀਂ ਹੁੰਦਾ, ਅਤੇ ਨਾ ਜੇ ਸਕੂਲ ਬੰਦ ਰਹਿਣ ਅਤੇ ਉਹਦੇ ਨਾਲ ਇਕੋਨੋਮੀ ਨੂੰ ਕੋਈ ਬਹੁਤਾ ਫਰਕ ਪੈਂਦਾ, ਭਾਵੇਂ ਕਿ ਤਨਖਾਹਾਂ ਤਾਂ ਦੇਣੀਆਂ ਹੀ ਪੈਂਦੀਆਂ। ਪਰ ਇਹ ਕਿਹਾ ਜਾ ਰਿਹਾ ਸੀਗਾ ਵੀ ਜਿਹੜੇ ਸਪੋਰਟ ਵਰਕਰ ਐਜੂਕੇਸ਼ਨ ਸਿਸਟਮ ਦੇ ਵਿੱਚ ਹੈਗੇ ਆ ਵੀ ਉਹਨਾਂ ਨੂੰ ਹੈਲਥ ਵਰਕਰਸ ਦੀ ਸਪੋਰਟ ਦੇ ਲਈ ਜਿਹੜਾ ਜੀ ਪੇ ਵੋਲੰਟਰਲੀ ਰਾਜੀ ਕੀਤਾ ਜਾਊਗਾ ਵੀ ਉਧਰ ਕੰਮ ਕਰਨ ਲੱਗ ਜਾਣ, ਅਤੇ ਜਿਹੜੇ ਟੀਚਰ ਨੇ ਉਹ ਘਰਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਆਨਲਾਈਨ ਕਲਾਸਿਸ ਦੇਣ ਦੇ ਵਿੱਚ ਬਿਜ਼ੀ ਹੈਗੇ ਹੀ ਆ ਬੱਚਿਆਂ ਨੂੰ। ਸੋ ਸਕੂਲ ਸਿਸਟਮ ਨੂੰ ਵੀ ਚੱਲਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹਦੇ ਨਾਲ ਹੀ ਹੁਣ ਜੀ ਵੀ ਇਹ ਸਿਟੀ ਲੈਵਲ 'ਤੇ ਵੀ ਵੈਸੇ ਦੇਖਿਆ ਜਾ ਰਿਹਾ, ਵੈਸੇ ਕੱਲ੍ਹ ਤੱਕ ਦੀ ਜਿਹੜੀ ਸਿਟੀ ਆਫ ਬ੍ਰੈਂਪਟਨ ਦੀ ਅਪਡੇਟ ਸੀਗੀ ਵੀ ਅਜੇ ਅਨਟਿਲ ਫਰਦਰ ਨੋਟਿਸ ਸਾਰਾ ਕੁਝ ਹੀ ਬੰਦ ਹੈ। ਕਾਫੀ ਵੱਡੀ ਤਾਦਾਦ ਦੇ ਵਿੱਚ ਫੋਨ ਕਾਲਸ ਆਉਂਦੇ ਨੇ ਵੀ ਅਸੀਂ ਕਿੱਦਾਂ ਕਰੀਏ, ਕੰਸਟਰਕਸ਼ਨ ਕਰ ਲਈਏ ਕਿ ਨਾ, ਤਰ੍ਹਾਂ ਤਰ੍ਹਾਂ ਦੀਆਂ ਇਨਕੁਆਇਰੀਜ਼ ਜਾਣੀਆਂ ਤਾਂ ਸਿਟੀ ਵੱਲ ਨੂੰ ਚਾਹੀਦੀਆਂ, ਪਰ ਭੈਣ ਭਰਾ ਸਾਨੂੰ ਵੀ ਫੋਨ ਕਰਦੇ ਨੇ, ਚਲੋ ਉਹਨਾਂ ਦਾ ਭਰੋਸਾ ਬਣਿਆ ਹੋਇਆ, ਧੰਨਵਾਦ। ਸੋ ਦੂਸਰੇ ਪਾਸੇ ਅੱਜ ਵੀ ਕੋਈ ਅਨਾਊਂਸਮੈਂਟ ਅਜੇ ਬ੍ਰੈਂਪਟਨ ਸਿਟੀ ਦੇ ਵੱਲੋਂ ਨਹੀਂ ਆ ਵੀ ਕੀ ਕੁਝ ਖੋਲਿਆ ਜਾ ਰਿਹਾ, ਬਟ ਅਦਰਵਾਈਜ਼ ਜੇ ਆਪਾਂ ਦੇਖੀਏ ਵੀ ਸੜਕਾਂ 'ਤੇ ਚਹਿਲ ਪਹਿਲ ਜਿਹੜੀ ਉਹ ਪਹਿਲਾਂ ਦੇ ਮੁਕਾਬਲੇ ਕਾਫੀ ਵਧੀ ਹੋਈ ਹੈ, ਟਰੱਕਾਂ ਦੀਆਂ ਕਾਫੀ ਲੰਬੀਆਂ ਲਾਈਨਾਂ ਜਿਹੜੀਆਂ ਜੀ ਵੀ ਜਗ੍ਹਾ ਜਗ੍ਹਾ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਆਮ ਜਿਹੜੀ ਇਕੋਨੋਮੀ ਹੈ ਜੀ ਥੋੜ੍ਹੀ ਮੂਵ ਹੋਣੀ ਸ਼ੁਰੂ ਜ਼ਰੂਰ ਹੋਈ ਹੈ, ਅਤੇ ਕੱਲ੍ਹ ਨੂੰ ਸਾਨੂੰ ਪਤਾ ਜੀ ਵੀ ਓਨਟੈਰੀਓ ਦੇ ਜਿਹੜੇ ਰਿਮੇਨਿੰਗ 115 ਕੁ ਪਾਰਕ ਨੇ ਉਹ ਵੀ ਪ੍ਰੋਵਿੰਸ਼ੀਅਲ ਪਾਰਕ ਜਿਹੜੇ ਨੇ ਖੋਲ੍ਹ ਦਿੱਤੇ ਜਾਣਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਟੇਬਲਾਈਜ਼ ਇਸੇ ਤਰੀਕੇ ਦੇ ਨਾਲ ਇਹ ਕਰੋਨਾ ਵਾਇਰਸ ਦਾ ਸਪਰੈਡ ਰਹਿੰਦਾ ਤਾਂ ਜ਼ਰੂਰ ਜਿਹੜੀ ਲਾਈਫ ਉਹ ਨੋਰਮਲ ਹੋਣ ਦੀ ਸੰਭਾਵਨਾ ਬਣਦੀ ਹੈ, ਪਰ ਕੁਝ ਕੁ ਨਵੀਆਂ ਚੀਜ਼ਾਂ ਦੇ ਕੇ ਜਾਊਗਾ ਇਹ ਕਰੋਨਾ ਵਾਇਰਸ ਇੱਕ ਦੂਸਰੇ ਤੋਂ ਮਨੁੱਖ ਨੂੰ ਦੂਰ ਕਰਕੇ ਜਰਾਊਗਾ, ਜਿਹਦੇ ਵਿੱਚ ਕਿ ਹੱਥ ਨਾ ਮਿਲਾਉਣ ਵਾਲਾ ਕਲਚਰ ਵੀ ਇੱਕ ਨਵਾਂ ਜਿਹੜਾ ਆਪਾਂ ਦੇਖਾਂਗੇ ਸ਼ਾਮਿਲ ਹੋ ਜਾਏਗਾ ਇੱਥੇ।
ਜੋਲ ਸਾਹਿਬ, ਟੈਨਸ਼ਨ ਵਾਲੀ ਗੱਲ ਇਹ ਹੈ ਕਿ ਜਿਹੜੇ ਬੱਚਿਆਂ ਦੇ ਜਦੋਂ ਸਕੂਲ ਲੱਗਣੇ ਆ ਅਤੇ ਬੱਚੇ ਕਲਾਸ ਦੇ ਵਿੱਚ ਬੈਠਣਗੇ ਅਤੇ ਬੱਚਿਆਂ ਨੂੰ ਤਾਂ ਪਤਾ, ਚਲੋ ਜਿਹੜੇ ਸਿਆਣੇ ਅਡਲਟ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਵਰਗਿਆਂ ਨੂੰ ਕਿ ਡਿਸਟੈਂਸ ਰੱਖਣੀ ਆ 6-6 ਫੁੱਟ ਦੀ, ਅਤੇ ਬੱਚਿਆਂ ਨੇ ਤਾਂ ਆਪਸ ਵਿੱਚ ਦੀ ਗੱਲਾਂ ਵੀ ਕਰਨੀਆਂ, ਲੜਨਾ ਵੀ ਆ, ਸਮਝਾਉਣਾ ਵੀ ਆ ਇੱਕ ਦੂਜੇ ਨੂੰ, ਉਹਦੇ 'ਚੋਂ ਕਹਿਣ ਤੋਂ ਭਾਵ ਕਿ ਖੇਡਣਾ ਵੀ ਆ ਇੱਕ ਦੂਜੇ ਨਾਲ, ਅਤੇ ਬੱਚਿਆਂ ਨੇ ਆਪਸ ਆਪਦੇ ਫੈਮਿਲੀਆਂ 'ਚ ਵੀ ਜਾਣਾ, ਬਜ਼ੁਰਗਾਂ ਨਾਲ ਵੀ ਮਿਲਣਾ, ਆਪਣੇ ਪੇਰੈਂਟਸ ਨੂੰ ਮਿਲਣਾ, ਅਤੇ ਉਹ ਜਿਹੜੀ ਚੀਜ਼ ਆ ਉਸ ਨੂੰ ਲੈ ਕੇ ਕਾਫੀ ਵਰਲਡ ਨੇ ਲੋਕ।
ਹਾਂ, ਵੈਸੇ ਜਿਹੜੇ ਪ੍ਰੋਫੈਸ਼ਨਲਸ ਨੇ ਉਹ ਬਹੁਤੇ ਵਰੀਡ ਨਹੀਂ, ਕਿਉਂਕਿ ਜੀ ਵੀ ਉਹਨਾਂ ਕੋਲ ਟੈਕਨੀਕਸ ਹੁੰਦੀਆਂ ਨੇ, ਔਰ ਮੇਰੀ ਕੁਝ ਕੁ ਟੀਚਰ ਸਾਹਿਬਾਨਾਂ ਨਾਲ ਗੱਲ ਵੀ ਹੋਈ ਆ ਇਸ ਸਿਲਸਿਲੇ ਦੇ ਵਿੱਚ। ਉਹ ਕਹਿੰਦੇ ਨੇ ਜੀ ਵੀ ਇਹ ਬੱਚੇ ਹੀ ਹੁੰਦੇ ਆ, ਜਿਸ ਤਰ੍ਹਾਂ ਕੋਈ ਨਰਮ ਹੁੰਦਾ ਨਾ ਗਰਮ ਲੋਹਾ, ਵੀ ਉਹਨੂੰ ਜਿੱਦਾਂ ਮਰਜ਼ੀ ਮੋੜ ਕੇ ਉੱਤੋਂ ਜੋ ਮਰਜ਼ੀ ਚੀਜ਼ ਬਣਾ ਲਓ। ਸੋ ਇਸੇ ਤਰੀਕੇ ਨਾਲ ਇੱਕ ਬੱਚਾ ਹੀ ਜਾਂ ਕਹਿ ਲਓ ਵੀ ਉਹ ਚੰਚਲ ਦਿਮਾਗ ਹੀ ਹੈ, ਬ੍ਰੇਨ ਦੀ ਉਹ ਸਿਚੁਏਸ਼ਨ ਹੈ ਉਸ ਲਾਈਫ ਦੇ ਵਿੱਚ, ਉਸ ਕਹਿ ਲਓ ਵੀ ਏਜ ਦੇ ਵਿੱਚ, ਵੀ ਉਹ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਉਹਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਨ ਦਾ ਮਾਦਾ ਜਿਹੜਾ ਜੀ ਵੀ ਨੈਚੁਰਲੀ ਉਹਨਾਂ ਦੇ ਵਿੱਚ ਹੁੰਦਾ। ਸੋ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੇ ਪਾਸੇ ਸਕੂਲਾਂ ਦੇ ਵਿੱਚ ਲਾਇਆ ਜਾਊਗਾ, ਬੱਚੇ ਹੌਲੀ ਜਿਹੜੀ ਹੌਲੀ ਹੌਲੀ ਲੱਗ ਜਾਣਗੇ। ਇਸੇ ਕਰਕੇ ਨਾ ਬਹੁਤ ਸਾਰੇ ਪੇਰੈਂਟਸ ਨੂੰ ਜਗਰਾਜੀ ਆਪਣੀ ਕਮਿਊਨਿਟੀ 'ਚ ਹੋਰ ਜਿਹੜੇ ਇਮੀਗ੍ਰੈਂਟ ਭਾਈਚਾਰੇ ਉਹਨਾਂ ਨੂੰ ਬੜੀ ਚਿੰਤਾ ਹੁੰਦੀ ਹੈ ਵੀ ਘਰ ਦੇ ਵਿੱਚ ਤਾਂ ਅਸੀਂ ਪੰਜਾਬੀ ਬੋਲਦੇ ਹਾਂ, ਹਿੰਦੀ ਬੋਲਦੇ ਹਾਂ, ਗੁਜਰਾਤੀ ਬੋਲਦੇ ਹਾਂ, ਉਰਦੂ ਬੋਲਦੇ ਹਾਂ ਜਾਂ ਹੋਰ ਕੋਈ ਵੀ ਆਪਣੇ ਦੇਸ਼ ਦੀ ਦੇਸੀ ਭਾਸ਼ਾ ਬੋਲਦੇ ਹਾਂ, ਅਤੇ ਵੀ ਸਾਡੇ ਬੱਚੇ ਨੂੰ ਉੱਥੇ ਅੰਗਰੇਜ਼ੀ ਜਾ ਕੇ ਐਕਸੈਂਟ ਸਮਝ ਨਹੀਂ ਆਉਣਾ, ਅੰਗਰੇਜ਼ੀ ਦੇ ਵਿੱਚ ਪਿੱਛੇ ਰਹਿ ਜੂ ਵਗੈਰਾ ਵਗੈਰਾ, ਕਿੱਦਾਂ ਫਿਰ ਜਿਹੜੇ ਟੀਚਰ ਆ ਜੀ ਵੀ ਬੜੇ ਧੜੱਲੇ ਦੇ ਨਾਲ ਉਹ ਇਨਕਰੇਜ ਕਰਦੇ ਆ ਪੇਰੈਂਟਸ ਨੂੰ ਵੀ, ਟੀਚਰਸ ਨੂੰ ਵੀ ਤੁਸੀਂ ਫਿਕਰ ਨਾ ਕਰਿਓ, ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਬੋਲਣੀ ਆ ਭਾਸ਼ਾ ਬੋਲੀ ਜਾਓ, ਇਹ ਸਭ ਕੁਝ ਤੁਸੀਂ ਸਾਡੇ 'ਤੇ ਛੱਡੋ, ਅਤੇ ਤੁਸੀਂ ਦੇਖੋ ਵੀ ਆਪਣੀ ਕਮਿਊਨਿਟੀ ਦੇ ਵਿੱਚੋਂ ਬਾਕੀ ਇਮੀਗ੍ਰਾਂਟ ਭਾਈਚਾਰਿਆਂ ਦੀਆਂ ਕਮਿਊਨਿਟੀਜ਼ ਦੇ ਵਿੱਚੋਂ ਬੱਚੇ ਇਹਨਾਂ ਸਕੂਲਾਂ ਦੇ ਵਿੱਚੋਂ ਪੜ੍ਹ ਪੜ੍ਹ ਕੇ ਘਰਾਂ ਦੇ ਵਿੱਚ ਦੇਸੀ ਭਾਸ਼ਾਵਾਂ ਬੋਲ ਕੇ ਕਿੱਥੋਂ ਕਿੱਥੇ ਤੱਕ ਪਹੁੰਚੇ ਹੋਏ ਨੇ ਮੁਕਾਮਾਂ ਦੇ ਉੱਤੇ। ਸੋ ਇਸ ਕਰਕੇ ਇਸ ਪਾਸੇ ਨੂੰ ਬਹੁਤਾ ਨੈਗੇਟਿਵਲੀ ਸੋਚਣ ਦੀ ਲੋੜ ਨਹੀਂ, ਇਹ ਸਭ ਕੁਝ ਸਕੂਲ ਸਿਸਟਮ ਡੀਲ ਕਰ ਲਏਗਾ ਜੀ।
ਅਗਲੀ ਗੱਲਬਾਤ ਕਰੀਏ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜੀ ਨੇ $2,000 ਆ ਜਿਹੜਾ ਅਕਾਊਂਟ ਦੇ ਵਿੱਚ ਪਾਇਆ, ਔਰ ਪਤਾ ਲੱਗਿਆ ਕਿ ਹੁਣ ਤਾਂ ਦੇਤੇ ਆ ਅਤੇ ਬਾਅਦ ਵਿੱਚ ਚੈਕਿੰਗ ਵੀ ਹੋਊਗੀ।
ਚੈਕਿੰਗ ਪਹਿਲੇ ਦਿਨ ਤੋਂ ਉਹਨਾਂ ਨੇ ਕਿਹਾ ਸੀਗਾ ਹੋਊਗੀ, ਪਰ ਹੁਣ ਹੈਰਾਨੀ ਦੀ ਗੱਲ ਇਹ ਆ ਵੀ ਦੇਖੋ ਸਾਡੇ ਕੈਨੇਡਾ ਦੇਸ਼ ਦੀ ਨਾ ਜਗਰਾਜੀ ਆਬਾਦੀ ਹੈਗੀ 37 ਮਿਲੀਅਨ, ਹਾਂਜੀ, ਉਹਦੇ ਵਿੱਚੋਂ ਪਿਛਲੇ ਸਾਲ 15-15 million ਦੇ ਵਿੱਚੋਂ 11 million ਲੋਕਾਂ ਨੇ CERB ਬੈਨੀਫਿਟ ਜਿਹੜਾ$2,000 ਪਰ ਮੰਥ ਆ ਉਹ ਅਪਲਾਈ ਕੀਤਾ। ਸੋ ਇਸ ਤਰੀਕੇ ਦੇ ਨਾਲ $30 billion ਹੈ ਜਿਹੜਾ ਹੁਣ ਤੱਕ ਕੈਨੇਡੀਅਨ ਗਵਰਨਮੈਂਟ ਉਹ ਡਿਸਟ੍ਰੀਬਿਊਟ ਕਰ ਚੁੱਕੀ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਬੈਠਿਆਂ ਤਾਂ ਕਿ ਉਹ ਆਪਣੇ ਖਰਚੇ ਚਲਾ ਸਕਣ। ਪਰ ਕਾਫੀ ਕ੍ਰਿਟਿਸਿਜ਼ਮ ਹੈ ਜੀ, ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਵੀ ਕਾਫੀ ਪ੍ਰੈਸ਼ਰ ਹੈ ਕਿਉਂਕਿ ਮੁੱਖ ਵਿਰੋਧੀ ਧਿਰ ਹੈ ਪਾਰਲੀਮੈਂਟ ਦੇ ਵਿੱਚ, ਤੇ ਫਿਰ ਜਵਾਬਦੇਹੀ ਗਵਰਨਮੈਂਟ ਦੀ ਹੈਗੀ ਆ। ਸੋ ਜਸਟਿਨ ਟਰੂਡੋ ਸਾਹਿਬ ਨੇ ਫਿਰ ਕਾਫੀ ਕੁਐਸਚਨ ਉਹਨਾਂ ਤੱਕ ਪਹੁੰਚਿਆ ਤੇ ਹੁਣ ਇਹ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਮਿਟਡ ਹਾਂ ਕਿ ਸਭ ਕੁਝ ਅਸੀਂ ਜਿਹੜਾ ਜੀ ਵੀ ਬਾਅਦ ਦੇ ਵਿੱਚ ਜਿੰਨਾ ਵੀ ਮੈਸ ਹੋਏਗਾ ਉਹਨੂੰ ਕਲੀਨ ਕਰਾਂਗੇ, ਪਰ ਇਸ ਵੇਲੇ ਜਿਹੜੀ ਸਾਡੀ ਕੋਸ਼ਿਸ਼ ਆ ਵੀ ਲੋਕਾਂ ਨੂੰ ਘਰਾਂ ਦੇ ਵਿੱਚ ਖਰਚੇ ਚਲਾਉਣ ਲਈ ਪੈਸੇ ਮਿਲਦੇ ਰਹਿਣ, ਕਿਸੇ ਨੂੰ ਰੋਕ ਟੋਕ ਨਹੀਂ ਹੈ। ਪਰ ਸਾਰੇ ਜਿਹੜੇ ਕਾਫੀ ਸਾਰੇ ਕੇਸਿਸ ਇਹਦੇ ਵਿੱਚ ਵੱਡੀ ਤਾਦਾਦ ਵਿੱਚ ਰੈੱਡ ਫਲੈਗ ਹੈਗੇ ਨੇ, ਭਾਵੇਂ CERA ਦੇ ਅਫੀਸ਼ਲਸ ਨੂੰ ਰੋਕਿਆ ਗਿਆ ਵੀ ਹਜੇ ਕੋਈ ਕਾਰਵਾਈ ਨਾ ਕਰੋ, ਪਰ ਇਹਦਾ ਮਤਲਬ ਇਹ ਨਹੀਂ ਵੀ ਕਾਰਵਾਈ ਹੋਣੀ ਨਹੀਂ। ਸੋ ਇਹ $2,000-4,000 ਲੈ ਕੇ ਭੱਜ ਕੋਈ ਕਿਤੇ ਨਹੀਂ ਸਕੂਗਾ। ਜਿਹਨੇ ਵੀ ਇਹ ਨੁਕਸਦਾਰ ਤਰੀਕੇ ਦੇ ਨਾਲ ਜੀ ਸਿਸਟਮ ਦਾ ਗਲਤ ਫਾਇਦਾ ਉਠਾਇਆ ਹੋਊਗਾ ਉਹਨੂੰ ਲੈਣੇ ਦੇ ਦੇਣੇ ਪੈਣਗੇ ਜ਼ਰੂਰ। ਜਸਟਿਨ ਟਰੂਡੋ ਸਾਹਿਬ ਨੇ ਇਹ ਗੱਲ ਅੱਜ ਕਹੀ ਹੈ
ਜੀ। ਔਰ ਅਗਲੀ ਗੱਲਬਾਤ, ਭਾਰਤ ਸਰਕਾਰ ਮੋਦੀ ਸਾਹਿਬ ਨੇ ਵੀ ਐਲਾਨ ਕਰ ਦਿੱਤਾ ਕਿ ਜਿੰਨੇ ਵੀ ਭਾਰਤ ਦੇ ਸਿਟੀਜ਼ਨ ਨੇ, ਇੰਡੀਆ ਦੇ ਸਿਟੀਜ਼ਨ ਨੇ, ਦੁਨੀਆ ਭਰ ਦੇ ਵਿੱਚ ਬੈਠੇ ਨੇ, ਉਹਦੇ ਵਿੱਚੋਂ ਕੈਨੇਡਾ ਦਾ ਮੁਲਕ ਵੀ ਆ ਔਰ ਕੈਨੇਡਾ ਤੋਂ ਵੀ ਕੁਝ ਫਲਾਈਟਾਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ, ਔਰ ਆਉਣ ਵਾਲੀ 22 ਤਰੀਕ ਨੂੰ ਪਹਿਲੀ ਫਲਾਈਟ ਆ ਜਿਹੜੀ ਉਹ ਆਪਣੇ ਜਾਵੇਗੀ, ਔਰ 20 ਤਰੀਕ ਨੂੰ ਵੈਨਕੂਵਰ ਤੋਂ ਜਾਵੇਗੀ। ਔਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਇੰਡੀਆ ਗੌਰਮੈਂਟ ਵੱਲੋਂ ਜਿਹੜੇ ਉੱਥੇ ਕੁਆਰੰਟੀਨ ਦੇ ਵਿੱਚ 14 ਦਿਨ ਰੱਖਣਗੇ, ਔਰ ਪਤਾ ਲੱਗਿਆ ਕਿ ਹੋਟਲਾਂ ਦਾ ਖਰਚਾ ਆਪ ਦੇਣਗੇ ਜਿਹੜੇ ਇੱਥੋਂ ਦੇ ਪੈਸੰਜਰ ਨੇ, ਔਰ ਕਿਸ ਤਰ੍ਹਾਂ ਦੇ ਜ਼ਿਲ੍ਹਾ ਵਾਈਜ਼ ਪ੍ਰਬੰਧ ਕੀਤੇ ਗਏ ਨੇ ਜਾਂ ਫਿਰ ਸਟੇਟ ਵਾਈਜ਼ ਕੀਤੇ ਗਏ ਨੇ?
ਜਿਗਰਾ ਜੀ, ਅੱਜ ਨਾ DP ਸਿੰਘ ਜਿਹੜੇ ਕਿ ਕੌਂਸਲ ਨੇ, ਕੌਂਸਲੇਟ ਜਨਰਲ ਟੋਰਾਂਟੋ ਦੇ ਵਿੱਚ ਭਾਰਤ ਦੇ, ਉਹਨਾਂ ਦੇ ਨਾਲ ਵੀ ਫਲਾਈਟਾਂ ਦੇ ਬਾਰੇ ਡਿਟੇਲ 'ਚ ਗੱਲ ਹੋਈ ਸੀਗੀ। ਇਹ ਅਜੀ ਵੀ ਇਹ ਫਲਾਈਟਾਂ ਟੋਰਾਂਟੋ ਤੋਂ ਹੁਣ 5 ਜਿਹੜੀਆਂ ਨੇ ਉਹਨਾਂ ਦੇ ਡਿਟੇਲ ਜਿਹੜੇ ਆ ਆਲਰੇਡੀ ਪਬਲਿਕ ਹੋ ਚੁੱਕੇ ਆ ਵੀ 3 ਫਲਾਈਟਾਂ ਉਹਦੇ ਵਿੱਚੋਂ ਟੋਰਾਂਟੋ ਤੋਂ ਜਾਣਗੀਆਂ ਅਤੇ ਜਿਹੜੀਆਂ 2 ਨੇ ਵੈਨਕੂਵਰ ਤੋਂ ਜਾਣਗੀਆਂ, ਅਤੇ ਉਹ ਜਹਾਜ਼ ਏਅਰ ਇੰਡੀਆ ਦੇ ਹੋਣਗੇ। ਨੈਚੁਰਲੀ ਆ ਵੀ ਜੇ ਉਹ ਇੱਥੋਂ ਜਾਣਗੇ ਅਤੇ ਫਿਰ ਉਹ ਆਉਣਗੇ ਵੀ ਇੰਡੀਆ ਤੋਂ, ਅਤੇ ਆਉਣਗੇ ਖਾਲੀ ਜਾਂ ਉਹਦੇ ਵਿੱਚ ਸਾਡੇ ਕੈਨੇਡੀਅਨ ਨਾਗਰਿਕ PR ਜਾਂ ਵਰਕ ਪਰਮਿਟ ਹੋਲਡਰ ਉਹਨਾਂ ਨੂੰ ਟਰੈਵਲ ਉਹ ਕਰ ਸਕਣਗੇ ਕਿ ਨਹੀਂ। ਇਹਦੇ ਬਾਰੇ DP ਸਿੰਘ ਕਹਿੰਦੇ ਸੀਗੇ ਵੀ ਇਹ ਰੈਗੂਲਰ ਫਲਾਈਟ ਨਹੀਂ ਹੈਗੀ, ਜਿਸ ਕਰਕੇ ਵੀ ਇਹ ਨੋਨ ਸਕੈਡਿਊਲਡ ਫਲਾਈਟ ਹੋਣ ਕਰਕੇ ਜਿਹੜੀ ਪੈਸੰਜਰ ਦੀ ਲਿਸਟ ਆ ਨਾ ਉਹ ਇੰਡੀਅਨ ਗਵਰਨਮੈਂਟ ਨੂੰ ਪਹਿਲਾਂ ਹੀ ਕੈਨੇਡੀਅਨ ਗਵਰਨਮੈਂਟ ਤੋਂ ਅਪਰੂਵ ਕਰਾਉਣੀ ਪਊਗੀ। ਸੋ ਭਾਵੇਂ ਉਹ ਪੈਸੰਜਰ ਜੀ ਵੀ ਆਉਣ ਵਾਲੇ ਜਿਹੜੇ ਹੋਣਗੇ ਕੈਨੇਡੀਅਨ ਸਿਟੀਜ਼ਨ ਹੀ ਕਿਉਂ ਨਾ ਹੋਣ, ਸੋ ਪ੍ਰੋਪਰ ਤੌਰ 'ਤੇ ਜਿੰਨਾ ਚਿਰ ਕੈਨੇਡੀਅਨ ਅਫੀਸ਼ੀਅਲ ਕੈਨੇਡੀਅਨ ਐਮਬੈਸੀ ਉਹਨਾਂ ਨੂੰ ਹਰੀ ਝੰਡੀ ਨਹੀਂ ਦੇ ਦੇਗੀ ਕਿ ਆਹ ਜਿਹੜੀ ਏਅਰ ਇੰਡੀਆ 'ਤੇ ਜਾਣ ਦੇ ਵਿੱਚ ਬੁੱਕ ਕਰਾਈਆਂ ਹੋਈਆਂ ਨੇ ਟਿਕਟਾਂ ਵੀ ਇਹ ਕੈਨੇਡੀਅਨ ਸਿਟੀਜ਼ਨ ਨੇ, ਇਹ PR ਨੇ ਜਾਂ ਵੀ ਅਦਰਵਾਈਜ਼ ਉਸ ਗਰੁੱਪ ਦੇ ਵਿੱਚੋਂ ਨੇ ਜਿਹੜੇ ਕਿ ਐਲੀਜੀਬਲ ਟੂ ਟਰੈਵਲ ਹੈਗੇ ਆ ਟੂ ਕੈਨੇਡਾ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਓਨਾ ਸਿੰਪਲ ਤਾਂ ਨਹੀਂ ਹੋਏਗਾ ਵੀ ਜਿਹੜਾ ਬੁੱਕ ਕਰਾਊਗਾ ਉਹ ਆਜੂ, ਲੇਕਿਨ ਕਿ ਉਹ ਲਿਸਟ ਹੈ ਜਿਹੜੀ ਪਹਿਲਾਂ ਕੈਨੇਡੀਅਨ ਐਮਬੈਸੀ ਦੇ ਕੋਲ ਜਾਊਗੀ ਕਿ ਭਾਰਤ ਦੀ ਸਰਕਾਰ ਦੇ ਵੱਲੋਂ। ਸੋ ਓਫੀਸ਼ੀਅਲੀ ਏਅਰ ਇੰਡੀਆ ਜਿਹੜੀ ਉਹ ਲਿਸਟ ਆ ਉਹ ਭਾਰਤ ਦੀ ਗਵਰਨਮੈਂਟ ਨੂੰ ਦੇਣਗੇ, ਉਸ ਤੋਂ ਬਾਅਦ ਕੈਨੇਡੀਅਨ ਗਵਰਨਮੈਂਟ ਉਸ ਨੂੰ ਪਾਸ ਕਰੇਗੀ ਅਤੇ ਫਿਰ ਜਿਹੜੇ ਆ ਜੀ ਵੀ ਲੋਕ ਹੋਪਫੁੱਲੀ ਉਹ ਆ ਸਕਣਗੇ। ਪਰ ਇਹਦੇ ਬਾਰੇ ਅਜੇ ਕੁਝ ਵੀ ਫਾਈਨਲ ਨਹੀਂ ਹੈ। ਕਾਫੀ ਸਾਰੇ ਲੋਕਾਂ ਨੇ ਆਉਣ ਦੇ ਲਈ ਟਿਕਟਾਂ ਜਿਹੜੀਆਂ ਆਲਰੇਡੀ ਆਨਲਾਈਨ ਬੁੱਕ ਕਰਵਾਈਆਂ ਵੀ ਹੋਈਆਂ ਨੇ ਅਤੇ ਸਾਡੇ ਕੋਲ ਪਤਾ ਕੀਤਾ ਜਾ ਰਿਹਾ ਵੀ ਅਸੀਂ ਕਿੱਦਾਂ ਕਰੀਏ। ਸੋ ਹਾਲ ਦੀ ਕੜੀ ਵੇਟੈਂਸੀ ਹੈ। ਸੋ DP ਸਿੰਘ ਇਹ ਵੀ ਕਹਿੰਦੇ ਸੀਗੇ ਜੀ ਵੀ ਵੱਡੀ ਤਾਦਾਦ ਦੇ ਵਿੱਚ ਐਸੇ ਲੋਕ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਡੀਅਨ ਸਿਟੀਜ਼ਨ ਜਿਹੜੇ ਕਿ ਇੱਥੋਂ ਕੈਨੇਡਾ ਤੋਂ ਵਾਪਸ ਭਾਰਤ ਜਾਣ ਦੀ ਉਡੀਕ ਕਰ ਰਹੇ ਨੇ। ਪਰ ਜਿਹੜੀਆਂ 5 ਫਲਾਈਟਾਂ ਨੇ, ਵੱਧ ਤੋਂ ਵੱਧ 1500 ਦੇ ਕਰੀਬ ਜਿਹੜੇ ਨੇ ਉਹਨਾਂ ਦੇ ਵਿੱਚੋਂ ਲਿਜਾਏ ਜਾ ਸਕਣਗੇ। ਉਸ ਤੋਂ ਬਾਅਦ ਅਗਲੇ ਫੇਜ਼ ਦੇ ਵਿੱਚ ਕੀ ਹੁੰਦਾ ਹੈ ਕਿ ਵੀ ਹੋਰ ਫਲਾਈਟਸ ਜਿਹੜੀਆਂ ਔਰਗੇਨਾਈਜ਼ ਕਰਨੀਆਂ ਪੈਣਗੀਆਂ ਜਾਂ ਕੀ ਹੋਊਗਾ ਇਹ ਤਾਂ ਸਮਾਂ ਦੱਸੂਗਾ। ਪਰ ਜਿਹੜੀ ਇਹ ਟਿਕਟ ਹੈ ਜੀ ਵੀ ਲਗਭਗ 1 ਲੱਖ ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਇਹ ਕਿਰਾਇਆ ਹੋ ਸਕਦਾ ਲਗਭਗ, ਕਿਉਂਕਿ ਵੀ ਅਜੇ ਕਿਰਾਇਆ ਜਿਹੜਾ ਕੈਨੇਡਾ ਤੋਂ, ਕਿਉਂਕਿ DP ਸਿੰਘ ਦੱਸ ਰਹੇ ਸੀਗੇ ਵੀ ਜਿਹੜੇ ਟੈਕਸਿਸ ਆ ਉਹ ਕੰਟਰੀ ਟੂ ਕੰਟਰੀ ਡਿਫਰੈਂਟ ਹੁੰਦੇ ਆ। ਭਾਵੇਂ ਕਿ ਅਮਰੀਕਾ ਤੋਂ 1 ਲੱਖ ਰੁਪਏ ਦੀ ਹੈ ਟਿਕਟ ਵਾਪਸ ਜਾਣ ਦੀ, ਕੈਨੇਡਾ ਤੋਂ ਥੋੜ੍ਹਾ ਜਿਹਾ ਡਿਫਰੈਂਟ ਫੇਅਰ ਹੋ ਸਕਦਾ, ਜ਼ਿਆਦਾ ਵੀ ਹੋ ਸਕਦਾ ਘੱਟ ਵੀ, ਇਹ ਅਜੇ ਕੈਲਕੂਲੇਸ਼ਨ ਉਹ ਜਿਹੜੀ ਸ਼ਾਇਦ ਕੀਤੀ ਜਾਣੀ ਹੈ। ਇਹਦੇ ਨਾਲ ਜਿਹੜੀ 14 ਦਿਨ ਦੀ ਕੁਆਰੰਟਾਈਨ ਆ ਉੱਥੇ ਜਾ ਕੇ ਉਹਦਾ ਖਰਚਾ ਵੀ ਜੀ ਵੀ ਵਿਅਕਤੀ ਨੂੰ ਆਪੇ ਹੀ ਦੇਣਾ ਪੈਣਾ ਜਿਹਨੇ ਜਾਣਾ। ਇਹਦੇ ਨਾਲ ਹੀ ਫਿਰ ਉੱਥੇ ਜੀ ਬਕਾਇਦਾ ਤੌਰ 'ਤੇ ਹੋਰ ਕਈ ਤਰ੍ਹਾਂ ਦੇ ਪ੍ਰੀਕੋਸ਼ਨਸ ਨੇ ਹੈਲਥ ਦੇ ਸਿਲਸਿਲੇ ਦੇ ਵਿੱਚ ਹੀ। ਇੱਕ ਆਰੋਗਿਆ ਸੇਤੂ ਐਪ ਆ ਜਿਹੜੀ ਇੰਡੀਆ ਦੀ, ਉਹ ਕੰਪਲਸਰੀ ਆ ਡਾਊਨਲੋਡ ਕਰਕੇ, ਉਹਨੂੰ ਵੀ ਹਰ ਵੇਲੇ ਜਿਹੜਾ ਇੱਕ ਤਰੀਕੇ ਦੇ ਨਾਲ ਐਕਟਿਵ ਰੱਖਣਾ ਪੈਣਾ ਅਤੇ 14 ਦਿਨਾਂ ਦਾ ਜਿਹੜਾ ਉਹ ਕੁਆਰੰਟਾਈਨ ਦਾ ਖਰਚਾ ਹਰ ਇੱਕ ਨੂੰ ਆਪਣੇ ਲੈਵਲ 'ਤੇ ਉਹ ਜਿਹੜਾ ਦੇਣਾ ਪੈਣਾ। ਬਾਕੀ ਹੋਟਲਸ ਹੋਣਗੇ ਜਾਂ ਗਵਰਨਮੈਂਟ ਵੱਲੋਂ ਕਿਸ ਤਰੀਕੇ ਦੇ ਨਾਲ ਉੱਥੇ ਕੈਂਪ ਵਗੈਰਾ ਕੋਈ ਵਿਸ਼ੇਸ਼ ਲਗਾਏ ਜਾਣਗੇ ਜਾਂ ਕਿੱਦਾਂ ਔਰਗੇਨਾਈਜ਼ ਕੀਤਾ ਗਿਆ, ਜ਼ਿਆਦਾਤਰ ਵੈਸੇ DP ਸਿੰਘ ਜੀ ਦੱਸ ਰਹੇ ਸੀਗੇ ਵੀ ਇਹ ਹੋਟਲ ਹੀ ਹੈਗੇ ਆ ਜਿਹਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਅਤੇ ਹੋਟਲ ਦਾ ਜਿਹੜਾ ਕਿਰਾਇਆ ਜਿੰਨਾ ਕੁ ਹੋਏਗਾ ਉਹ ਪੈਸੇ
ਹੋਟਲ ਦਾ ਕਿਰਾਇਆ ਜਿਹੜਾ 2000 ਰੁਪਈਏ ਤੋਂ ਲੈ ਕੇ 6000 ਰੁਪਈਆ ਪਰ ਡੇ ਦਾ ਹੋ ਸਕਦਾ, ਔਰ ਤੁਸੀਂ 2000 ਜਿਵੇਂ ਜਿਹੜੇ ਹਿਸਾਬ ਨਾਲ ਜੇ ਚੰਡੀਗੜ੍ਹ ਆ ਜਾਂ ਅੰਮ੍ਰਿਤਸਰ ਆ ਜਾਂ ਫਿਰ ਜੇ ਕੋਈ ਛੋਟਾ ਸ਼ਹਿਰ ਆ ਤਾਂ ਉਹਦੇ ਵਿੱਚ 2000-2500 ਦਾ ਰੂਮ ਆ ਜਿਹੜਾ ਉਹ ਇੱਕ ਦਿਨ ਦਾ ਖਰਚਾ ਹੋਊਗਾ, ਅਤੇ ਜਿਹਦਾ ਕਿ ਜੇ 2500 ਨੂੰ ਵੀ ਲਾਈਏ 14 ਦਿਨਾਂ ਦਾ ਤਾਂ 35000 ਰੁਪਈਆ ਜਿਹੜਾ ਬਣੇਗਾ, ਔਰ 50000 ਦੇ ਵਿੱਚ ਵਿੱਚ ਇਹ ਤੁਹਾਡਾ ਜਿਹੜਾ ਕੰਮ ਹੋਵੇਗਾ। ਰਹਿਣ ਦਾ ਖਰਚਾ 14 ਦਿਨਾਂ ਦਾ ਅਤੇ ਨਾਲ ਦੀ ਨਾਲ 1,00,000 ਰੁਪਈਏ ਦੇ ਅਰਧ ਗਿਰਦ ਜਿਹੜੀ ਟਿਕਟ ਹੋਣੀ ਆ, ਅਤੇ ਜਿਹੜਾ ਤੁਸੀਂ 1.5 ਲੱਖ ਦੇ ਲਾਗੇ ਛਾਗੇ ਇੰਡੀਆ ਆਪਣੇ ਪੰਜਾਬ ਦੇ ਵਿੱਚ ਘਰ 'ਚ ਪਹੁੰਚ ਸਕਦੇ ਹਾਂ। ਇਹ ਜਿਹੜੀਆਂ 5 ਫਲਾਈਟਾਂ ਚੱਲਣਗੀਆਂ ਅਤੇ 1500 ਦੇ ਕਰੀਬ ਆ ਜਿਹੜੇ ਲੋਕ ਆ ਜਿਹੜੇ ਜਾਣਗੇ। ਇਹਨਾਂ ਦੇ ਵਿੱਚ ਸਾਰੇ ਪੰਜਾਬੀ ਨਹੀਂ ਹੋਣਗੇ, ਵੈਸੇ ਦਿੱਲੀ ਤੋਂ ਵੀ ਹੋਣਗੇ, ਫਿਰ ਹੋਰ ਅਹਿਮਦਾਬਾਦ ਤੋਂ ਵੀ ਹੋਣਗੇ, ਹੋਰ ਸਟੇਟਾਂ ਦੇ ਵੀ ਲੋਕ ਆ ਜਿਹੜੇ ਹੋਣਗੇ। ਕੀ ਕਹਿਣਾ ਚਾਹੋਗੇ ਜੀ?
ਹਾਂ ਬਿਲਕੁਲ ਜੀ, ਬੰਗਲੌਰ ਵੀ ਜਾਣੀ ਆ ਫਲਾਈਟ ਇੱਥੋਂ, ਦਿੱਲੀ ਨੈਚੁਰਲੀ ਜ਼ਿਆਦਾ ਜਾਣੀਆਂ ਨੇ, ਅਹਿਮਦਾਬਾਦ ਵੀ ਫਲਾਈਟ ਜਿਹੜੀ ਗੁਜਰਾਤ ਦੇ ਵਿੱਚ ਵੀ ਜਾਣੀ ਆ। ਸੋ ਬਹੁਤ ਸਾਰੇ ਜਿਹੜੇ ਫੀਮੇਲ ਐਕਚੁਲੀ ਇੰਡੀਅਨ ਸਿਟੀਜ਼ਨ ਹੈਗੇ ਆ ਨਾ, ਉਹ ਥੋੜ੍ਹੇ ਵਰੀਡ ਵੀ ਆ ਵੀ ਉਹ ਨਹੀਂ ਜਾਣਾ ਚਾਹੁੰਦੇ ਇਸ ਤਰੀਕੇ ਦੇ ਨਾਲ ਵੀ ਇੱਥੋਂ ਜਾਓ ਜੀ, ਪਹਿਲਾਂ ਤੁਹਾਡਾ ਮੈਡੀਕਲ ਵੀ ਹੋਣਾ ਵੀ ਤੁਸੀਂ ਕੋਈ ਕਰੋਨਾ ਵਾਇਰਸ ਦੀ ਤੁਹਾਡੇ 'ਚ ਸਿੰਪਟਮ ਨਹੀਂ ਹੈਗਾ, ਉਹ ਤੋਂ ਬਾਅਦ ਤੁਸੀਂ ਟਰੈਵਲ ਕਰੋਗੇ ਉੱਥੇ ਜਾ ਕੇ ਧੁੜਕੂ ਬਣਿਆ ਰਹਿਣਾ ਵੀ ਹੁਣ ਪਤਾ ਨਹੀਂ ਕਿੱਥੇ ਜਾ ਕੇ ਰਹਿਣਾ ਪਊਗਾ, ਕਿਹੜੇ ਹੋਟਲ 'ਚ ਜਾ ਕੇ ਨਹੀਂ ਵੀ ਥੋੜ੍ਹਾ ਜਿਹਾ ਨਾ ਇਹ ਤੁਹਾਨੂੰ ਪਤਾ ਵੀ ਆਪਣੇ ਹੁਣ ਕਲਚਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੈਗਾ। ਸੋ ਬੀਬੀਆਂ ਥੋੜ੍ਹੀ ਜਿਹੀਆਂ ਮੈਨੂੰ ਲੱਗਿਆ ਕਿ ਜਿੰਨੇ ਕੁ ਫੋਨ ਕਾਲ ਆਏ ਨੇ ਵੀ ਉਹਨਾਂ ਦੇ ਵਿੱਚ ਇਹ ਚਿੰਤਾ ਵੀ ਇਹਦੇ ਨਾਲ ਉਹ ਕਹਿੰਦੇ ਵੀ ਅਸੀਂ ਇੱਥੇ ਰਹਿ ਲੈਂਦੇ ਹਾਂ ਆਪਣੇ ਰਿਸ਼ਤੇਦਾਰਾਂ ਕੋਲ, ਜੇ ਅਸੀਂ ਬੈਠੇ ਹਾਂ ਵੀ ਹੋਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ, ਫਿਰ ਜਦੋਂ ਜਿਹੜੀਆਂ ਰੈਗੂਲਰ ਫਲਾਈਟ ਚੱਲਣਗੀਆਂ ਅਸੀਂ ਉਦੋਂ ਚਲੇ ਜਾਵਾਂਗੇ। ਥੋੜ੍ਹਾ ਜਿਹਾ ਇਹ 14 ਦਿਨ ਦੇ ਕੁਆਰੰਟਾਈਨ ਤੋਂ ਜੀ ਵੀ ਜਿਸ ਤਰ੍ਹਾਂ ਦੀਆਂ ਆਪਾਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਕਲਿਪਸ ਸ਼ੁਰੂ ਕਰਦੇ ਨੇ ਸ਼ੇਅਰ ਕਰਦੇ ਨੇ ਉਹ ਲੋਕ ਜਿਹੜੇ ਕਿ ਆਲਰੇਡੀ ਕੁਆਰੰਟਾਈਨ ਦੇ ਵਿੱਚ ਉੱਥੇ ਵੱਖ ਵੱਖ ਤਰੀਕਿਆਂ ਨਾਲ ਰੱਖੇ ਜਾ ਰਹੇ ਆ, ਸੋ ਉਹਦੇ ਤੋਂ ਚਿੰਤਾ ਤੁਰ ਹੋ ਕੇ ਜੀ ਬਹੁਤ ਸਾਰੇ ਲੋਕ ਜਿਹੜੇ ਆ ਥੋੜ੍ਹੇ ਜਿਹੇ ਹੈਜੀਟੈਂਟ ਵੀ ਹੈ, ਬਟ ਅਦਰਵਾਈਜ਼ ਉਹ ਵੀ ਹੈਗੇ ਨੇ ਵੀ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਘਰ ਜਿਹੜਾ ਜੀ ਵਾਪਸ ਜਾਣਾ ਚਾਹੁੰਦੇ ਨੇ
ਜੀ। ਬਹੁਤ ਬਹੁਤ ਥੈਂਕ ਯੂ ਵੈਰੀ ਮੱਚ, ਕੱਲ੍ਹ ਨੂੰ ਗੱਲ ਕਰਾਂਗੇ। ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਦਵਿੰਦਰ ਪਰਿਵਾਰ ਜੀ ਨੇ। ਦਵਿੰਦਰ ਜੀ ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਬਹੁਤ ਮਿਹਰਬਾਨੀ ਜਗਰਾਜ ਜੀ, ਮੈਂ ਰੇਡੀਓ ਨਾਲ ਜੁੜਿਆ ਮੇਰੇ ਸਾਰੇ ਭੈਣ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਤੇ ਮੌਰਗੇਜ ਦੇ ਬਾਰੇ ਆਪਾਂ ਗੱਲਬਾਤ ਕਰੀਏ।
ਬਿਲਕੁਲ ਕਰਾਂਗੇ ਜੀ, ਮੌਰਗੇਜ ਦੇ ਬਾਰੇ ਵੀ ਗੱਲ ਕਰਾਂਗੇ ਤੇ ਨਾਲ ਅੱਜ ਛੋਟੀ ਜੀ ਮੈਂ ਗੱਲ ਇਹ ਕਰੂੰਗਾ ਜਿੱਦਾਂ ਕੈਨੇਡਾ ਗਵਰਨਮੈਂਟ ਨੇ ਆਪਣੇ ਭੈਣ ਭਰਾਵਾਂ ਦੀ ਹੈਲਪ ਕਰ ਰਹੇ ਆ, ਸੀਨੀਅਰ ਦੀ ਵੀ ਹੈਲਪ ਕੀਤੀ ਹੈ ਉਹਨਾਂ ਨੇ, ਇੱਦਾਂ ਅਸੀਂ ਵੀ ਇੱਕ ਫੈਸਲਾ ਲਿਆ ਕਿ ਆਪਣੇ ਕਾਲ ਮੌਰਗੇਜ ਤੇ ਜਿਹੜੇ ਭੈਣ ਭਰਾ ਸਾਡੇ ਕੋਲ 31 ਅਗਸਤ ਤੱਕ ਕੋਈ ਵੀ ਕਲੋਜ਼ਿੰਗ ਕਰਾਉਂਦੇ ਆ, ਚਾਹੇ ਉਹਨਾਂ ਦੀ ਪਰਚੇਜ਼ ਦੀ ਹੈ, ਚਾਹੇ ਰੀਫਾਈਨਾਂਸ ਦੀ ਹੈ, ਚਾਹੇ ਉਹਨਾਂ ਦੀ ਲਾਈਨ ਆਫ ਕ੍ਰੈਡਿਟ ਦੀ ਕਲੋਜ਼ਿੰਗ ਹੈ, ਕੋਈ ਵੀ ਕਲੋਜ਼ਿੰਗ ਕਰਾਉਂਦੇ ਆ, ਉਹਨਾਂ ਦੀ ਜਿਹੜੀ ਲੀਗਲ ਫੀਸ ਹੈ, ਲੋਇਰ ਦੀ ਫੀਸ ਜਿਹੜੀ ਆ ਉਹ ਕਾਲ ਮੌਰਗੇਜ ਪੇ ਕਰੂਗਾ। ਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ 6479887731 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਜੀ। ਇਹਦੇ ਨਾਲ ਨਾਲ ਮੈਂ ਕਰਾਂਗੇ ਮੌਰਗੇਜ ਦੀ ਗੱਲ, ਤੁਹਾਡਾ ਕੋਈ ਕੁਐਸਚਨ ਇਹਦੇ ਪੁੱਛ ਸਕਦੇ ਆ ਭਾਜੀ।
ਔਰ ਮੌਰਗੇਜ ਦੇ ਵਿੱਚ ਆਪਣੇ ਹੁਣ ਜਿਹੜੀਆਂ ਸਿਸਟਮ ਚੱਲ ਰਹੇ ਨੇ, ਮੈਂ ਕਹਿਣਾ ਚਾਹੁੰਦਾ ਸੀ ਕਿ ਜਿਹੜੇ ਲੋਕ ਆ ਇਹਨਾਂ ਨੂੰ ਪੇਮੈਂਟ ਆ ਜਿਹੜੀ ਡੈਫਰ ਕਰਾਉਣ 'ਚ ਜਿਹੜਾ ਹੈਗਾ ਫਾਇਦਾ ਹੈ ਜਾਂ ਨਹੀਂ?
ਦੇਖੋ ਜੀ, ਇਹ ਡਿਪੈਂਡ ਆ ਤੁਹਾਡੇ ਵਰਕ ਤੇ, ਕਿੰਨਾ ਕੁ ਵਰਕ ਤੁਹਾਡਾ ਹੈ, ਕਿਉਂਕਿ ਆਲਰੇਡੀ ਬਹੁਤ ਸਾਰੇ ਲੋਕਾਂ ਨੇ ਡੈਫਰ ਪ੍ਰੋਗਰਾਮ ਜਿਹੜੇ ਅਧੀਨ ਪੇਮੈਂਟ ਆ ਡੈਫਰ ਕਰ ਚੁੱਕੇ ਆ ਬੈਂਕਾਂ ਦੇ ਕੋਲ ਵੀ, ਕਿਉਂਕਿ ਜੇ ਜ਼ਿਆਦੀਆਂ ਡੈਫਰ ਕਰਾਂਗੇ ਉਹਦਾ ਵੀ ਸਾਨੂੰ ਨੁਕਸਾਨ ਹੋਣਾ ਹੈ। ਅਗਰ ਤੁਹਾਡਾ ਸਹੀ ਕਾਰਨ ਨਾਲ ਕੰਮ ਚੱਲ ਰਿਹਾ ਹੈ, ਤੁਸੀਂ ਪੇਮੈਂਟ ਅਫੋਰਡ ਕਰ ਸਕਦੇ ਆ, ਤਾਂ ਮੇਰੇ ਹਿਸਾਬ ਨਾਲ ਡੈਫਰ ਕਰਨ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ, ਕਿਉਂਕਿ ਜੇ ਤੁਸੀਂ ਡੈਫਰ ਕਰੋਗੇ ਉਹਦਾ ਤੇ ਡੈਫਰ ਕਰਨ ਦੇ ਨਾਲ ਹੈ ਕਿ ਤੁਹਾਡੀ ਜਿਹੜੀ ਪੇਮੈਂਟ ਦੇ ਪਲੱਸ ਇੰਟਰਸਟ ਜਿਹੜਾ ਪ੍ਰਿੰਸੀਪਲ ਦੇ ਇੰਟਰਸਟ ਤੁਹਾਡਾ ਉਹ ਤੁਹਾਡੀ ਰਹਿੰਦੀ ਅਮਾਊਂਟ ਦੇ ਵਿੱਚ ਐਡ ਹੋ ਕੇ ਉਹਦੇ ਉੱਤੇ ਫਿਰ ਮੁੜ ਕੇ ਇੰਟਰਸਟ ਲੱਗਣਾ ਜਾਂ ਤੁਹਾਡੀ ਅਮੋਰਟਾਈਜੇਸ਼ਨ ਵਧਾਈ ਜਾਣੀ ਹੈ। ਤੇ ਇਹਦੇ ਹਿਸਾਬ ਨਾਲ ਜੇ ਤੁਸੀਂ ਆਪਣਾ ਪੇਮੈਂਟ ਉਹਨੂੰ ਕਰ ਸਕਦੇ ਆ, ਆਪਣੀ ਡੈਫਰ ਨਹੀਂ ਕਰ ਸਕਦੇ ਤੇ ਠੀਕ ਹੈ, ਤੁਸੀਂ ਉਹਨੂੰ ਹੋਲਡ ਕਰ ਸਕਦੇ ਆ, ਤੇ ਆਪਣਾ ਪੇਮੈਂਟ ਡੈਫਰ ਕਰਾਉਣ ਦਾ ਬਜਾਏ ਤੁਸੀਂ ਪੇਮੈਂਟ ਨੂੰ ਔਨ ਟਾਈਮ ਹੀ ਕਰੋ, ਉਹ ਬੈਟਰ ਆ ਮੇਰੇ ਹਿਸਾਬ ਨਾਲ ਜੀ। ਕਿਉਂਕਿ ਬਹੁਤ ਜ਼ਿਆਦੀਆਂ ਬੈਂਕਾਂ ਦੇ ਵਿੱਚ ਕਾਫੀ ਲੋਕਾਂ ਨੇ ਡੈਫਰ ਪ੍ਰੋਗਰਾਮ ਦੇ ਅਧੀਨ ਪੇਮੈਂਟ ਡੈਫਰ ਕਰ ਚੁੱਕੇ ਆ, ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਡੇ ਤੇ ਹੀ ਉਹਨੂੰ ਕੱਢਿਆ ਜਾਣਾ, ਸਾਡੇ ਵਿੱਚੋਂ ਹੀ ਉਹ ਚਾਰਜ ਹੋਣਾ ਸਾਰਾ ਕੁਛ। ਤੇ ਹੁਣ ਤਾਂ ਮੇਰੇ ਹਿਸਾਬ ਨਾਲ ਥੋੜ੍ਹਾ ਕੰਮ ਠੀਕ ਵੀ ਹੋਣਾ ਸ਼ੁਰੂ ਹੋ ਗਿਆ ਤੇ ਉਸ ਹਿਸਾਬ ਨਾਲ ਕੰਮਕਾਰ ਵੀ ਚੱਲਣੇ ਸ਼ੁਰੂ ਹੋ ਗਏ ਆ। ਤੇ ਇਹਦੀ ਹੋਰ ਵੀ ਜ਼ਿਆਦਾ ਜਾਣਕਾਰੀ ਚਾਹੀਦੀ, ਅਗਰ ਡੈਫਰ ਕਰਾਉਣਾ ਵੀ ਚਾਹੁੰਦੇ ਆ ਕੋਈ ਭੈਣ ਭਰਾ ਤੇ ਮੈਨੂੰ ਫੋਨ ਕਰ ਸਕਦੇ, ਆਪਾਂ ਉਹਨਾਂ ਨੂੰ ਨੰਬਰ ਤੇ ਈਮੇਲ ਐਡਰੈਸ ਦੇ ਸਕਦੇ ਹਾਂ, ਉਹਦੇ 'ਤੇ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆਪਣੇ ਡੈਫਰ ਪ੍ਰੋਗਰਾਮ ਦੀ, ਤੇ ਉਹਦੇ ਵਿੱਚ ਤੁਹਾਡੇ ਉਹ ਵਰਕ ਦੀ ਸਿਚੁਏਸ਼ਨ ਪੁੱਛਦੇ ਆ, ਤੁਹਾਡਾ ਕੰਮ ਲੋਸਟ ਹੋ ਚੁੱਕਾ ਜਾਂ ਤੁਹਾਡੀ ਵਰਕ ਸ਼ਾਰਟੇਜ ਆ, ਕਿਸ ਹਿਸਾਬ ਨਾਲ ਤੁਹਾਨੂੰ ਲੈਟਰ ਲੈ ਕੇ ਦੇਣੀ ਪੈਂਦੀ ਹੈ ਜਾਂ ਕਿੱਦਾਂ ਆ, ਉਸ ਹਿਸਾਬ ਨਾਲ ਕਈ ਲੈਂਡਰ ਵਿੱਚੋਂ ਮੰਗ ਰਹੇ ਆ, ਕਈ ਲੈਂਡਰ ਨਹੀਂ ਮੰਗ ਰਹੇ, ਉਹ ਐਜ ਇਸ ਟਾਈਮ ਤੇ ਸਾਡੀ ਕਾਫੀ ਮਦਦ ਕਰ ਰਹੀ ਹੈ ਕਿ ਕੋਵਿਡ 19 ਦੇ ਵਿੱਚ ਸਾਨੂੰ ਇਹ ਹੈ ਕਿ ਸਾਨੂੰ ਕੈਸ਼ ਫਲੋ ਦੀ ਪ੍ਰੋਬਲਮ ਆਉਂਦੀ ਹੈ, ਅਗਰ ਸਾਡੇ ਕੋਲ ਕੈਸ਼ ਫਲੋ ਹੈਗਾ ਆ ਉਹਦੇ ਵਾਸਤੇ ਸਾਡੀ ਸਿਕਿਓਰ ਲਾਈਨ ਆਫ ਕ੍ਰੈਡਿਟ ਕਾਫੀ ਹੈਲਪ ਕਰਦੀ ਆ। ਅਸੀਂ ਤੁਹਾਨੂੰ $75,000 ਤੋਂ ਲੈ ਕੇ $2,50,000 ਤੱਕ ਦੀ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਹਾਂ। ਉਹ ਬਣਾ ਕੇ ਕਿਸੇ ਵੀ ਤਰ੍ਹਾਂ ਦਾ ਡੈਟ ਕਲੀਅਰ ਕੀਤਾ ਜਾ ਸਕਦਾ ਹੈ, ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡ ਨਾਲ ਡੈਟ ਹੋ ਸਕਦਾ, ਸੈਕਿੰਡ ਮੋਰਗੇਜ ਦਾ ਡੈਟ ਹੋ ਸਕਦਾ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲਈ ਆ ਉਹਦੀ ਡਾਊਨ ਪੇਮੈਂਟ ਕੀਤੀ ਜਾ ਸਕਦੀ ਆ। ਸਪੋਜ਼ ਕਰੋ ਜੇ ਕਿਸੇ ਭੈਣ ਭਰਾ ਦੇ $40,000 ਦਾ ਡੈਟ ਹੈਗਾ, ਉਹਦੀ ਮੰਥਲੀ ਜਿਹੜੀ ਤਕਰੀਬਨ ਕਿਸੇ ਜਿਹੜੀ ਆ $1,200 ਮਹੀਨਾ ਬਣਦੀ ਆ, ਅਗਰ ਉਹਨੂੰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਨਾਲ ਕੰਸੋਲੀਡੇਟ ਕਰਦੇ ਹਾਂ ਤੇ ਘੱਟ ਕੇ $400 to $450 ਰਹਿ ਜਾਂਦੀ ਆ, ਤੇ ਇਹਦੇ ਨਾਲ $800 to $900 ਦਾ ਕੈਸ਼ ਫਲੋ ਸਾਡੀ ਜੇਬ ਦੇ ਵਿੱਚ ਆਉਂਦਾ ਆ। ਅਗਰ ਮੇਰਾ ਕੋਈ ਵੀ ਭੈਣ ਭਰਾ ਸਿਕਿਓਰ ਲਾਈਨ ਆਫ ਕ੍ਰੈਡਿਟ ਬਾਰੇ ਗੱਲ ਕਰਨੀ ਚਾਹੁੰਦਾ ਜਾਂ ਮੋਰਗੇਜ ਕਿਸੇ ਵੀ ਪ੍ਰੋਡਕਟ ਦੀ ਜਾਣਕਾਰੀ ਚਾਹੀਦੀ ਆ, ਤਾਂ ਤੁਸੀਂ ਕਾਲ ਕਰ ਸਕਦੇ ਹਾਂ ਦਵਿੰਦਰ ਪਵਾਰ ਨੂੰ ਅਕਾਲ ਮੋਰਗੇਜ ਤੇ 647-988-8731-647-988-8731-647-988-8731. ਬਾਕੀ ਇੱਕ ਵਾਰੀ ਕਾਲ ਮੋਰਗੇਜ ਦੇ ਫਾਈਲ ਦੇ ਕੇ ਹਾਂ ਕਹਿ ਦਈਏ ਤਾਂ ਅਸੀਂ ਆਪਣੇ ਵਾਅਦੇ ਦੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ
ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਔਰ ਇਸ ਦੇ ਨਾਲ ਦੱਸ ਦਈਏ ਕਿ ਰੂਫਿੰਗ ਦਾ ਕੰਮ ਕਰਾਉਣਾ ਚਾਹੁੰਦੇ ਤਾਂ ਤੁਸੀਂ ਰੈਜੀਡੈਂਸ਼ੀਅਲ ਰੂਫ ਦਾ ਕੰਮ ਕਰਾਉਣਾ ਹੋਵੇ ਤਾਂ ਨੰਬਰ 1 ਨੋਟ ਕਰ ਲਓ, ਕਮਰਸ਼ੀਅਲ ਰੂਫ ਜਾਂ ਫਿਰ ਰੈਜੀਡੈਂਸ਼ੀਅਲ ਰੂਫ ਜਾਂ ਘਰ ਦੀ ਰੂਫ ਜਿਹੜੀ ਆ ਤੁਸੀਂ ਕਰਾਉਣੀ ਹੈ, ਚੈੱਕਅਪ ਵੀ ਕਰਾਉਣੀ ਹੈ ਤਾਂ ਵੀ ਤੁਸੀਂ ਕਰਾ ਸਕਦੇ ਹਾਂ। ਘਰ ਦੀ ਰੂਫ ਜਿਹੜੀ ਆ ਚੈੱਕ ਕਰਾ ਲੈਣੀ ਚਾਹੀਦੀ ਹੈ ਸਟਾਰਟਿੰਗ ਦੇ ਵਿੱਚ, ਕਿਉਂਕਿ ਕਈ ਵਾਰੀ ਕੋਈ ਨਾ ਕੋਈ ਸ਼ੇਕਸ ਤੁਹਾਡੇ ਜਿਹੜੇ ਆ ਉਹ ਹਨੇਰੀ ਕਰਕੇ ਹਿੱਲੇ ਹੁੱਲੇ ਹੋ ਸਕਦੇ ਆ। ਨੰਬਰ ਹੈ 647-448-4842 647-448-4842 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਪਲੰਬਿੰਗ ਦਾ ਸਮਾਨ ਲੈਣਾ ਚਾਹੁੰਦੇ ਤੁਸੀਂ, ਰੈਨੋਵੇਸ਼ਨ ਵਾਲੇ ਵੀਰ ਧਿਆਨ ਨਾਲ ਸੁਣ ਲੈਣ ਕਿ ਪੀਅਰ ਪਲੰਬਿੰਗ ਐਂਡ ਬ੍ਰੈਂਪਟਨ ਪਲੰਬਿੰਗ ਐਂਡ ਇਲੈਕਟ੍ਰਿਕ ਦਾ ਨੰਬਰ ਨੋਟ ਕਰੋ, 905-462-9054-6188-9054-6188-3688 'ਤੇ ਸੰਪਰਕ ਕੀਤਾ ਜਾ ਸਕਦਾ। ਅਗਰ ਤੁਸੀਂ ਗੂਗਲ ਦੇ ਟੌਪ 'ਤੇ ਨਹੀਂ ਹੈ ਤਾਂ ਤੁਹਾਡਾ ਜਿਹੜਾ ਬਿਜ਼ਨਸ ਆ ਉਹ 80% ਲੌਸ ਹੋ ਰਿਹਾ। ਔਰ ਨੰਬਰ ਨੋਟ ਕਰ ਲਓ ਤੁਸੀਂ ਹੀਰੋ ਮੀਡੀਆ ਦਾ, ਜੇ ਤੁਸੀਂ ਵੈਬਸਾਈਟ ਬਣਾਉਣੀ ਚਾਹੁੰਦੇ ਹਾਂ ਤਾਂ 905-500-1313 'ਤੇ ਕਾਲ ਕੀਤੀ ਜਾ ਸਕਦੀ ਹੈ, 905-500-1313 'ਤੇ ਸੰਪਰਕ ਤੁਸੀਂ ਕਰ ਸਕਦੇ ਹਾਂ। ਅਤੇ ਔਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ ਹੈ, ਟਰੱਕ ਦਾ ਔਇਲ ਚੇਂਜ ਕਰਾਓ, ਵਾਸ਼ ਕਰਾਓ, ਜੈਲੋ ਸਟਿੱਕ ਲਾਓ, ਇਹਨਾਂ ਨੂੰ ਨਾਲ ਵਰਕਰ ਵੀ ਚਾਹੀਦੇ ਨੇ। ਨੰਬਰ ਹੈ 905-400-5555 905-400-5555 'ਤੇ ਕਾਲ ਕੀਤੀ ਜਾ ਸਕਦੀ ਹੈ। ਅਤੇ ਰੇਡੀਓ ਪ੍ਰੋਗਰਾਮ ਦੇ ਵਿੱਚ ਇੱਕ ਤੁਹਾਨੂੰ ਗੀਤ ਸੁਣਾਵਾਂ ਔਰ ਵਾਪਸ ਆਉਣਾ ਟਰੈਕ ਤੋਂ ਬਾਅਦ, ਪ੍ਰੋਗਰਾਮ ਮਹਿਕ ਤੁਹਾਡੀ ਸੇਵਾ ਦੇ ਵਿੱਚ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ ਪ੍ਰੋਗਰਾਮ ਦੇ ਵਿੱਚ। ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਪੰਜਾਬੀ ਫੂਡ ਸੇਵਾ 'ਤੇ ਤੁਸੀਂ ਸੇਵਾ ਕਰਾਉਣੀ ਚਾਹੁੰਦੇ ਤਾਂ 4 ਵਜੇ ਤੋਂ ਲੈ ਕੇ 8 ਵਜੇ ਤੱਕ ਅਸੀਂ ਸਾਰੇ ਜਣੇ ਉੱਥੇ ਹੁੰਦੇ ਹਾਂ। ਔਰ ਜੇ ਤੁਸੀਂ ਸਮਾਨ ਲੈਣਾ ਚਾਹੁੰਦੇ ਹਾਂ ਤਾਂ ਉਹ 5 ਵਜੇ ਤੋਂ ਲੈ ਕੇ 8 ਵਜੇ ਤੱਕ ਹਰ ਰੋਜ਼ ਤੁਹਾਡੇ ਲਈ ਨੌਰਥ ਪਾਰਕ ਐਂਡ ਏਅਰਪੋਰਟ ਰੋਡ 'ਤੇ, ਏਅਰਪੋਰਟ ਐਂਡ ਬਵੇੜ 'ਤੇ ਇੰਟਰਸੈਕਸ਼ਨ 'ਤੇ ਆ, 2720 ਨੌਰਥ ਪਾਰਕ ਡਰਾਈਵ ਯੂਨਿਟ 61 ਦੇ ਵਿੱਚ ਆ। ਔਰ ਪੰਜਾਬੀ ਫੂਡ ਸੇਵਾ ਤੁਹਾਡੇ ਲਈ ਹਫ਼ਤੇ ਦੇ 7 ਦਿਨ, ਔਰ ਵਲੰਟੀਅਰ ਸਾਨੂੰ ਬਹੁਤ ਜ਼ਿਆਦਾ ਚਾਹੀਦੇ ਹੁੰਦੇ ਆ ਵੀਕਐਂਡ 'ਤੇ, ਫਰਾਈਡੇ, ਸੈਚਰਡੇ, ਸੰਡੇ, ਜਿੱਦਾਂ ਕੱਲ੍ਹ ਨੂੰ 11 ਵਜੇ ਤੋਂ ਲੈ ਕੇ 6 ਵਜੇ ਤੱਕ, ਪਰਸੋਂ ਵੀ 11 to 6, ਫਿਰ ਸੰਡੇ ਵਾਲੇ ਦਿਨ ਵੀ। ਅਤੇ ਨਾਲ ਦੀ ਨਾਲ ਹੀ ਦੱਸ ਦਈਏ ਤੁਹਾਨੂੰ ਕਿ ਜਿਹੜਾ ਸਮਾਨ ਹੈ ਉਹ ਸਾਡੇ ਕੋਲ ਆਟਾ ਬਹੁਤ ਪਿਆ, ਰਾਈਸ ਬਹੁਤ ਪਏ ਨੇ, ਲੋੜਵੰਦ ਪਰਿਵਾਰ ਲਿਜਾ ਸਕਦੇ ਨੇ। ਅਤੇ ਨਾਲ ਦੀ ਨਾਲ ਤੁਸੀਂ ਕੈਨੇਡੀਅਨ ਗਰੋਸਰੀ ਆ ਜਿਹੜੀ ਉਹ ਥੋੜ੍ਹੀ ਲਿਆ ਸਕਦੇ ਹਾਂ, ਕੈਨੇਡੀਅਨ ਗਰੋਸਰੀ ਜਿਹੜੀ ਆ, ਤਾਂ ਕਿ ਹੋਰ ਜਿਹੜੇ ਕਮਿਊਨਿਟੀ ਦੇ ਲੋਕ ਆ ਜਿਹੜੇ ਆਉਂਦੇ ਨੇ ਅਤੇ ਉਹ ਵੱਖਰੀ ਵੱਖਰੀ ਡਿਮਾਂਡਸ ਆ ਜਿਹੜੇ ਉਹ ਕਰਦੇ ਨੇ। ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ। ਜ਼ਿਆਦਾ ਜਾਣਕਾਰੀ ਲਈ ਤੁਸੀਂ ਗੋਲੂ ਵੈਲੀ ਜੀ ਦਾ ਨੰਬਰ ਹੈ 416-250-0001, ਜਾਂ ਫਿਰ ਮੇਰਾ ਨੰਬਰ ਹੈ 416-302-3600, 416-302-3600 'ਤੇ ਕਾਲ ਕੀਤੀ ਜਾ ਸਕਦੀ ਆ। ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ। ਪ੍ਰੋ ਸਟਾਰ ਟਰੱਕ ਲਿਓ, ਹਫ਼ਤੇ ਦਾ 7 ਦਿਨ ਉੱਪਰ ਰਹਿੰਦੇ ਆ, ਟਰੱਕ ਦਾ ਆਇਲ ਚੇਂਜ ਕਰਾਓ, ਵਾਸ਼ ਕਰਾਓ। ਬੰਟੀ ਜੀ ਦਾ ਨੰਬਰ ਹੈ 905-400-5567-10, 905-400-5567-10 'ਤੇ ਕਾਲ ਕੀਤੀ ਜਾ ਸਕਦੀ ਹੈ।
ਲੋਰੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ, ਭੁੱਲ ਜਾਣ ਮਾਮਾ ਪੁੱਤ ਸ਼ੇਰ ਹੋਣਗੇ, ਤਾਕਤਾਂ ਦੀ ਡੋਜ਼ ਜਿਹੜੇ ਚਿੱਟਾ ਦੱਸਦੇ, ਖੇਡ ਦੇ ਮੈਦਾਨ ਮਿੱਟੀ ਢੇਰ ਹੋਣਗੇ, ਜੰਗ ਦਾ ਮੈਦਾਨ ਸਿੱਧਾ ਕਰੇ ਫੈਸਲੇ, ਸਰਦਾਰਾਂ ਦੇ ਫਿਨਾਲੇ ਕੋਈ ਗ੍ਰੈਂਡ ਨਹੀਂ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ
ਜਾਂਦੇ ਕਦੇ ਕੋਈ ਬ੍ਰਾਂਡ ਨਹੀਂ ਹੁੰਦੇ ਗੁਰੂ ਅੱਗੇ ਹੋਵੇ ਜਿਨ ਸੀਸ
ਟੇਕਿਆ। ਗਗਨ ਜੀ ਲਾਈਨ ਤੇ ਨੇ। ਗਗਨ ਜੀ ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜਗਰਾਜ ਜੀ, ਬਹੁਤ ਬਹੁਤ ਧੰਨਵਾਦ ਤੇ ਮੈਂ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਔਰ ਗੱਲਬਾਤ ਕਰੀਏ ਗਗਨ ਜੀ ਆਪਾਂ ਪੰਜਾਬ ਸਰਕਾਰ ਦੀ, ਔਰ ਪੰਜਾਬ ਸਰਕਾਰ ਸਾਰੀ ਦੁਨੀਆ ਜਿਹੜੀ ਅਸੀਂ ਉਹਨੂੰ ਦੇਖ ਰਹੇ ਹਾਂ ਗੂਗਲ 'ਤੇ ਇੱਧਰ ਉੱਧਰ ਸਰਚ ਕਰਕੇ ਕਿ ਕਰੋਨਾ ਵਾਇਰਸ ਦੇ ਨਾਲ ਲੜਾਈ ਜਿਹੜੀ ਆ ਲੜ ਰਹੀ ਹੈ, ਅਤੇ ਪੰਜਾਬ ਸਰਕਾਰ ਆ ਜਿਹੜੀ ਸ਼ਰਾਬ ਪਿੱਛੇ ਲੜਾਈ ਲੜ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਸ਼ਰਾਬ ਵੇਚਣੀ ਆ ਨਹੀਂ ਵੇਚਣੀ, ਦੋ ਚਾਰ ਦਿਨ ਦੋ ਹਫ਼ਤੇ ਮਗਰੋਂ ਵਿਕਜੂ ਜਿਹੜੀ ਵੇਚਣੀ ਆ, ਔਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਬਿਲਕੁਲ ਜਗਰਾਜ ਜੀ, ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਦੀ ਇਹ ਮਹਾਭਾਰਤ ਜਿਹੜੀ ਹੈਗੀ ਹੈ, ਇੱਕ ਤਾਂ ਕਰਨ ਨੂੰ ਲੈ ਕੇ ਹੋ ਰਹੀ ਹੈ, ਕਰਨ ਮਤਲਬ ਕਰਨ ਅਵਤਾਰ ਸਿੰਘ ਨੂੰ ਲੈ ਕੇ, ਅਤੇ ਨਾਲੇ ਦੂਜੀ ਜਿਹੜੀ ਹੈਗੀ ਹੈ ਸ਼ਰਾਬ ਨੂੰ ਲੈ ਕੇ ਜਿਹੜੀ ਹੈਗੀ ਹੈ ਜਦੋਂ ਜਹਦ ਜਾਰੀ ਹੈਗੀ ਹੈ। ਅੱਜ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕੈਬਨਿਟ ਮਿਨਿਸਟਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਜਿਹੜੀ ਧਮਕੀ ਮਿਲੀ ਸੀਗੀ ਕੱਲ੍ਹ, ਜਿਸ ਤਰੀਕੇ ਨਾਲ ਉਹੇ ਤੋਂ ਵਿਧਾਇਕ ਹੈਗੇ ਨੇ ਜੋਗਿੰਦਰ ਪਾਲ, ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਚਰਨਜੀਤ ਸਿੰਘ ਚੰਨੀ ਦੇ ਘਰ ਆ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਧਮਕੀ ਦਿੱਤੀ ਹੈ ਕਿ ਤੂੰ ਇਹ ਵਿਰੋਧ ਕਰਨਾ ਛੱਡ ਦੇਣੇ, ਤੇਰੇ ਖਿਲਾਫ਼ ਅਸੀਂ ਇਨਕੁਆਇਰੀ ਖੋਲ ਦਾਂਗੇ, ਤੇਰੇ ਖਿਲਾਫ਼ ਅਸੀਂ ਪਰਚਾ ਦੇ ਦਾਂਗੇ। ਤਾਂ ਅੱਜ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇਹ ਗੱਲ ਆਖ ਦਿੱਤੀ ਕਿ ਜੇਕਰ ਇਹ ਲੋਕਡਾਊਨ ਨਾ ਹੁੰਦਾ, ਕਰਫਿਊ ਨਾ ਚੱਲ ਰਿਹਾ ਹੁੰਦਾ, ਤਾਂ ਅੱਜ ਪੰਜਾਬ ਦੇ ਵਿੱਚ ਟੁੱਟ ਭੱਜ ਹੋ ਸਕਦੀ ਸੀਗੀ, ਮਾਹੌਲ ਇੰਨਾ ਖਰਾਬ ਹੋ ਸਕਦਾ ਸੀਗਾ। ਯਾਨੀ ਕਿ ਹੁਣ ਪੰਜਾਬ ਸਰਕਾਰ ਦੇ ਵਿੱਚ ਦਲਿਤ ਵਰਸਿਸ ਜੱਟ ਜਿਹੜਾ ਹੈਗਾ ਉਹ ਮੁੱਦਾ ਗਰਮਾ ਗਿਆ ਹੈਗਾ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਧਮਕੀ ਦਿੰਦੇ ਨੇ ਚਰਨਜੀਤ ਚੰਨੀ ਨੂੰ, ਤਾਂ ਚਰਨਜੀਤ ਚੰਨੀ ਜਿਹੜੇ ਹੈਗੇ ਨੇ ਇਸ ਮੁੱਦੇ ਨੂੰ ਇੱਕ ਦਲਿਤ ਕਾਰਡ ਖੇਡਦੇ ਹੋਏ, ਜਾਂ ਕਹਿ ਲਓ ਕਿ ਇੱਕ ਦਲਿਤ ਦੇ ਉੱਤੇ ਹੋਏ ਤਸ਼ੱਦਦ ਨੂੰ ਲੈ ਕੇ ਇਹ ਆਵਾਜ਼ ਚੁੱਕ ਰਹੇ ਨੇ, ਤੇ ਹੁਣ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਨ ਦੇ ਵਿੱਚ ਵੀ 20-25 ਵਿਧਾਇਕ ਜਿਹੜੇ ਨੇ ਉਹ ਆ ਕੇ ਖੜੇ ਹੋ ਗਏ ਨੇ। ਹਾਲਾਂਕਿ ਹੁਣ ਇਹ ਮੁੱਦਾ ਜਿਹੜਾ ਹੈਗਾ ਕਿਵੇਂ ਕੈਬਨਿਟ ਮਿਨਿਸਟਰਾਂ ਦੀ ਇਹ ਲੜਾਈ ਦਾ ਮੁੱਖ ਮੰਤਰੀ ਪੰਜਾਬ ਸੋਰਟ ਆਊਟ ਕਰਦੇ ਨੇ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਇਹ ਬਾਕੀ ਦੇ ਵਿੱਚ ਇਹ ਆਪਾਂ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ, ਇੱਕ ਇਹ ਲੋਕਡਾਊਨ ਦੇ ਪੀਰੀਅਡ ਦੇ ਦੌਰਾਨ ਆਪਾਂ ਕਹਿ ਸਕਦੇ ਕਿ ਜ਼ਰੂਰ ਧੱਬਾ ਵੀ ਹੈ ਇਹਨਾਂ ਦੇ ਉੱਤੇ ਕਿ ਇਹ ਇਹੋ ਜਿਹੀ ਰਾਜਨੀਤੀ ਜਿਹੜੀ ਹੈਗੀ ਹੈ ਇਹ ਕਰ ਰਹੇ ਨੇ, ਜਿਸ ਦੇ ਵਿੱਚ ਹੁਣ ਮੰਤਰੀ ਹੀ ਮੰਤਰੀ ਨੂੰ ਧਮਕੀ ਦੇ ਰਹੇ ਨੇ, ਤੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਗੱਲ ਆ ਦਿੱਤੀ ਹੈਗੀ ਹੈ ਕਿ ਮੈਂ ਚਮਕੌਰ ਸਾਹਿਬ ਦੀ ਧਰਤੀ ਤੋਂ ਬਿਲੋਂਗ ਕਰਦਾ, ਮੈਂ ਉੱਥੋਂ ਦਾ ਵਿਧਾਇਕ ਹੈਗਾ, ਤੇ ਮੈਨੂੰ ਉੱਥੋਂ ਦੀ ਧਰਤੀ ਦੀ ਕਿਉਂ ਲੱਗੇ, ਮੈਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆ ਕੇ ਧਮਕੀ ਦਿੱਤੀ ਹੈ। ਤੇ ਉਹ ਦੂਜੇ ਪਾਸੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਗੱਲ ਆਖਦੇ ਨੇ ਕਿ ਚਰਨਜੀਤ ਚੰਨੀ ਮੇਰੇ ਭਰਾਵਾਂ ਵਰਗਾ ਹੈਗਾ, ਮੇਰਾ ਛੋਟਾ ਵੀਰ ਹੈ, ਮੇਰਾ ਕੁਲੀਗ ਹੈ, ਮੈਂ ਉਹਦਾ ਇੱਜ਼ਤ ਮਾਨ ਕਰਦਾ ਹੈਗਾ, ਤੇ ਮੈਂ ਇਹੋ ਜਿਹੀ ਕੋਈ ਵੀ ਗੱਲ ਜਿਹੜੀ ਹੈਗੀ ਆ ਉਹ ਨਹੀਂ ਆਖੀ ਹੈਗੀ। ਹੁਣ ਉਹਨਾਂ ਦੇ ਵਿੱਚੋਂ ਸੱਚ ਕੌਣ ਬੋਲ ਰਿਹਾ ਇਹ ਤਾਂ ਜਿਹੜੀ ਹੈਗੀ ਗੱਲ ਬਾਅਦ ਦੇ ਵਿੱਚ ਵੀ ਪਤਾ ਚੱਲੇਗੀ। ਪਰ ਚਰਨਜੀਤ ਚੰਨੀ ਨੇ ਵੀ ਜਿਹੜਾ ਹੈਗਾ ਉਹ ਅੱਜ ਮੋਰਚਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਖਿਲਾਫ਼ ਖੋਲ ਦਿੱਤਾ, ਤੇ ਨਾਲ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਦਲਿਤ ਉੱਤੇ ਜੇਕਰ ਅਤਿਆਚਾਰ ਹੋਊਗਾ ਤਾਂ ਅਸੀਂ ਚੁੱਪ ਨਹੀਂ ਰਵਾਂਗੇ, ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈਗਾ। ਜੀ ਜਗਰਾਜ ਜੀ,
ਗਗਨ ਜੀ ਅਗਰ ਗੱਲ ਕਰੀਏ ਨਵਜੋਤ ਸਿੱਧੂ ਦੀ, ਔਰ ਨਵਜੋਤ ਸਿੱਧੂ ਜੀ ਵੀ ਚੁੱਪ ਨੇ, ਔਰ ਜੇ ਮਨਪ੍ਰੀਤ ਬਾਦਲ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਬਿਆਨ ਆਇਆ ਸੀ ਕਿ ਕਰਨ ਅਵਤਾਰ ਸਿੰਘ ਜੀ ਦੇ ਉੱਪਰ ਉਹ ਵੀ ਥੋੜ੍ਹੇ ਜਿਹੇ ਖਫ਼ਾ ਹੀ ਸੀਗੇ, ਔਰ ਇਹ ਵੀ ਆਪਸ ਵਿੱਚ ਦੀ ਲੜੀ ਜਾਂਦੇ, ਕੀ ਹੋ ਕੀ ਰਿਹਾ? ਪੰਜਾਬ ਦੀ ਕਿਸਮਤ ਮਾੜੀ ਹੈ ਜਾਂ ਫਿਰ ਇਹ ਆਪਣਾ ਕੋਈ ਵਧੀਆ ਰਸਤਾ ਜਿਹੜਾ ਲੱਭ ਰਹੇ ਨੇ ਕਿ ਪੰਜਾਬ ਨੂੰ ਸਹੀ ਰਸਤੇ 'ਤੇ ਲੈ ਕੇ ਆਈਏ, ਕਿਉਂਕਿ ਦੁਨੀਆ ਭਰ ਦੇ ਵਿੱਚ ਜਿਹੜਾ ਔਖੀ ਘੜੀ ਹੈ ਇਸ ਟਾਈਮ, ਔਰ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਦਿਮਾਗ ਤੋਂ ਕੰਮ ਲੈਣ ਦੀ ਲੋੜ ਹੈ, ਕਿਉਂਕਿ ਦੁਨੀਆ ਤਰੈਸ ਤਰੈਸ ਕਰ ਰਹੀ ਹੈ ਕਿ ਜਿਹੜੀ ਇਹ ਕਰੋਨਾ ਵਰਗੀ ਨਾਮਰਾਦ ਬਿਮਾਰੀ ਹੈ ਇਹਦੇ ਵਿੱਚੋਂ ਨਿਕਲਿਆ ਜਾਵੇ, ਤਾਂ ਇਹ ਜਿਹੜੀ ਆ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ ਲੱਗੇ ਹੋਏ ਨੇ।
ਬਿਲਕੁਲ ਜਗਰਾਜ ਜੀ, ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸੰਕਟ ਜਿਹੜਾ ਹੈਗਾ ਕਰੋਨਾ ਦਾ ਵੱਧਦਾ ਜਾ ਰਿਹਾ ਹੈਗਾ, ਪੂਰੇ ਵਿਸ਼ਵ ਭਰ ਦੇ ਵਿੱਚ ਕਰੋਨਾ ਦਾ ਸੰਕਟ ਹੈਗਾ, ਤਾਂ ਉਸਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਆਪਣਾ ਰੋਲ ਅਦਾ ਕਰਨਾ ਚਾਹੀਦਾ, ਕਿਤੇ ਨਾ ਕਿਤੇ ਉਹ ਰੋਲ ਜਿਹੜਾ ਹੈਗਾ ਉਹ ਅਦਾ ਨਹੀਂ ਕਰ ਪਾ ਰਹੇ ਹੈਗੇ। ਹਾਲਾਂਕਿ ਸਿਸਮਾ ਫਾਰਮ ਹਾਊਸ ਦੇ ਵਿੱਚ ਬਹਿ ਕੇ ਜ਼ਰੂਰ ਉਹ ਵੀਡੀਓ ਕਾਨਫਰੰਸਿੰਗ ਕਰ ਲੈਂਦੇ ਹੈਗੇ ਨੇ, ਮੀਟਿੰਗਾਂ ਕਰ ਲੈਂਦੇ ਨੇ, ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਇਹ ਮੈਟਰ ਦੇ ਵਿੱਚ ਇਨਵੋਲਵਮੈਂਟ ਆਪਣੀ ਦੇਣੀ ਚਾਹੀਦੀ ਸੀ ਉਹ ਦਿੰਦੇ ਹੋਏ ਨਜ਼ਰ ਨਹੀਂ ਆ ਰਹੇ ਹੈਗੇ। ਸ਼ਰਾਬ ਪਾਲਿਸੀ ਨੂੰ ਲੈ ਕੇ ਮੁੱਦਾ ਸਾਰਾ ਗਰਮਾਇਆ, ਜਿਸ ਤਰੀਕੇ ਨਾਲ ਕੈਬਨਿਟ ਮੀਟਿੰਗ ਦੇ ਵਿੱਚ ਇਹ ਚਰਚਾ ਜਿਹੜੀ ਸੀਗੀ ਸ਼ਰਾਬ ਪਾਲਿਸੀ ਨੂੰ ਲੈ ਕੇ ਹੋਣੀ ਸੀਗੀ, ਉਸ ਤੋਂ ਪਹਿਲਾਂ ਜਿਹੜੀ ਇਹ ਮਿਨਿਸਟਰਾਂ ਦੀ ਮੀਟਿੰਗ ਸੀਗੀ ਚੀਫ ਸੈਕਟਰੀ ਦੇ ਨਾਲ, ਚੀਫ ਸੈਕਟਰੀ ਦੇ ਨਾਲ ਜਦੋਂ ਇਹ ਮੀਟਿੰਗ ਹੋਈ ਤਾਂ ਉਸ ਦੇ ਵਿੱਚ ਚਰਨਜੀਤ ਚੰਨੀ ਨੇ ਜਦੋਂ ਕੋਈ ਆਪਣਾ ਪੱਖ ਰੱਖਿਆ ਤਾਂ ਉਹਨਾਂ ਨੂੰ ਕਰਨ ਅਵਤਾਰ ਸਿੰਘ ਨੇ ਤਾੜ ਦਿੱਤਾ। ਜਦੋਂ ਚਰਨਜੀਤ ਸਿੰਘ ਚੰਨੀ ਨੂੰ ਤਾੜਿਆ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਉਸਦੀ ਆਵਾਜ਼ ਬੁਲੰਦ ਕੀਤੀ ਕਿ ਨਹੀਂ ਤੁਸੀਂ ਗਲਤ ਕਰ ਰਹੇ ਹੋ, ਇੱਕ ਪ੍ਰੋਟੋਕਾਲ ਹੁੰਦਾ, ਇੱਕ ਪ੍ਰੋਟੋਕਾਲ ਦੇ ਜ਼ਰੀਏ ਇੱਕ ਮਿਨਿਸਟਰ ਚੀਫ ਸੈਕਟਰੀ ਤੋਂ ਉੱਪਰ ਹੁੰਦਾ, ਯਾਨੀ ਜਿਹੜੇ ਆਈ ਐਸ ਅਫਸਰ ਆ ਉਸ ਤੋਂ ਪ੍ਰੋਟੋਕਾਲ ਤੋਂ ਉੱਪਰ ਹੁੰਦਾ ਹੈਗਾ। ਤਾਂ ਚਰਨ
ਹੁਣ ਇਹ ਮਿਨਿਸਟਰ ਜਿਹੜੇ ਹੈਗੇ ਨੇ ਉਹ ਨੇ ਜਿਹਨਾਂ ਨੇ ਵਾਕਆਊਟ ਕੀਤਾ ਹੈਗਾ, ਜਿਹਨਾਂ ਨੇ ਕਰਨ ਅਵਤਾਰ ਸਿੰਘ ਦੇ ਖਿਲਾਫ਼ ਮੋਰਚਾ ਖੋਲਿਆ ਹੈਗਾ। ਹੁਣ ਕੁਛ ਮਿਨਿਸਟਰ ਇਹ ਵੀ ਹੈਗੇ ਨੇ ਜਿਹੜੇ ਕਰਨ ਅਵਤਾਰ ਸਿੰਘ ਦੇ ਹੱਕ ਦੇ ਵਿੱਚ ਵੀ ਨਜ਼ਰ ਆ ਰਹੇ ਹੈਗੇ ਨੇ, ਹਾਲਾਂਕਿ ਉਹ ਓਪਨਲੀ ਜਿਹੜਾ ਹੈਗਾ ਇਸਦਾ ਵਿਰੋਧ ਨਹੀਂ ਕਰ ਰਹੇ। ਪਰ ਸੂਤਰਾਂ ਦੇ ਬਾਰੇ ਸਾਨੂੰ ਇਹ ਵੀ ਪਤਾ ਚੱਲਿਆ ਹੈਗਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਨੇ ਉਹ ਇੱਕ ਘੰਟੇ ਦੀ ਮੀਟਿੰਗ ਜਿਹੜੀ ਹੈਗੀ ਆ ਉਹ ਕਰਨ ਅਵਤਾਰ ਸਿੰਘ ਦੇ ਨਾਲ ਕਰਕੇ ਆਏ। ਉਹ ਲਗਭਗ 50 ਦਿਨਾਂ ਬਾਅਦ ਜਦੋਂ ਅੱਜ ਆਪਣੇ ਸਿਵਲ ਸੈਕਟਰੀ ਦਫ਼ਤਰ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਸਭ ਤੋਂ ਪਹਿਲੀ ਮੀਟਿੰਗ ਹੀ ਕਰਨ ਅਵਤਾਰ ਸਿੰਘ ਨਾਲ ਕੀਤੀ ਗਈ ਸੀਗੀ। ਕਰਨ ਅਵਤਾਰ ਸਿੰਘ ਨੇ ਉਹ ਮੀਟਿੰਗ ਕਰਨ ਵਾਸਤੇ ਗਏ ਤੇ ਇਹ ਵੀ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਬਾਹਰੋਂ ਇੱਕ IAS ਅਫਸਰ ਜਿਹੜਾ ਹੈਗਾ ਉਹ ਅੰਦਰ ਮਿਲਣ ਵਾਸਤੇ ਆਇਆ ਤੇ ਬਾਹਰ ਖੜੇ ਉਹਨਾਂ ਦੇ ਜਿਹੜੇ PN ਸੀਗੇ ਉਹਨਾਂ ਨੇ ਬਾਹਰ ਹੀ ਰੋਕ ਦਿੱਤਾ ਉਹਨੂੰ ਉਸ IAS ਅਫਸਰ ਨੂੰ ਕਿ ਅੰਦਰ ਨਹੀਂ ਜਾਣਾ ਅਲਾਊਡ ਹੈਗਾ, ਅੰਦਰ ਮੀਟਿੰਗ ਚੱਲ ਰਹੀ ਹੈ ਰਾਣਾ ਸੋਢੀ ਦੀ ਕਰਨ ਅਵਤਾਰ ਸਿੰਘ ਉਹਨਾਂ ਦੇ ਨਾਲ ਤੇ ਰਾਣਾ ਸੋਢੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਵੀ ਮੰਨੇ ਜਾਂਦੇ ਹੈਗੇ ਨੇ। ਹੁਣ ਕੀ ਗੱਲ ਜਿਹੜੀ ਹੈਗੀ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਸੋਢੀ ਦੇ ਜ਼ਰੀਏ ਕਰਨ ਅਵਤਾਰ ਸਿੰਘ ਤੱਕ ਪਹੁੰਚਾਈ ਹੈਗੀ ਹੈ ਜਾਂ ਕੋਈ ਬਾਕੀ ਦੇ ਵਿੱਚ ਇਹ ਆਪਸ ਦੇ ਵਿੱਚ ਕੋਈ ਸਲਾਹ ਮਸ਼ਵਰਾ ਕਰਨ ਵਾਸਤੇ ਗਏ ਹੈਗੇ ਨੇ, ਇਹ ਗੱਲ ਜਿਹੜੀ ਹੈਗੀ ਅਜੇ ਤੱਕ ਸਾਫ਼ ਨਹੀਂ ਹੋ ਪਾਈ ਹੈਗੀ ਹੈ। ਹਾਲਾਂਕਿ ਰਾਜਾ ਵੜਿੰਗ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਰਾਜਾ ਵੜਿੰਗ ਇਹ ਇਲਜ਼ਾਮ ਲਾ ਰਹੇ ਨੇ ਕਿ ਕਰਨ ਅਵਤਾਰ ਸਿੰਘ ਜਿਹੜਾ ਮੁੰਡਾ ਹੈਗਾ ਉਹ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਹੈਗਾ, ਉਸਦੀ ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਇੱਕ ਵੱਡੇ ਸ਼ਰਾਬ ਦੇ ਮਾਲਕ ਹੈਗੇ ਨੇ ਉਹਨਾਂ ਦੇ ਨਾਲ ਸੈਟਿੰਗ ਹੈ ਤੇ ਉਹ ਇਹ ਸ਼ਰਾਬ ਦਾ ਕਾਰੋਬਾਰ ਚਲਾ ਰਿਹਾ ਹੈਗਾ। ਇਸ ਦੇ ਉੱਤੇ ਰਾਜਾ ਵੜਿੰਗ ਨੇ ਜਿਹੜਾ ਹੈਗਾ ਟਵੀਟ ਕਰਕੇ ਇਨਕੁਆਇਰੀ ਮਾਰਕ ਕਰਨ ਦੀ ਗੱਲ ਕੀਤੀ ਆ। ਉਸਦੀ ਹਮਾਇਤ ਜਿਹੜੀ ਹੈਗੀ ਹੈ ਸੰਗਤ ਸਿੰਘ ਗਿਲਜੀਆਂ, ਸੁਖਜਿੰਦਰ ਰੰਧਾਵਾ, ਰਾਜਕੁਮਾਰ ਵੇਰਕਾ, ਬਰਿੰਦਰ ਸਿੰਘ ਪਾੜਾ, ਡਾਕਟਰ ਹਰਜੋਤ ਕਮਲ, ਗੁਰਬੀਰ ਜੀਰਾ, ਇਹ ਤਮਾਮ ਵਿਧਾਇਕ ਜਿਹੜੇ ਹੈਗੇ ਨੇ ਨਿਤਰੇ ਹੈਗੇ ਨੇ ਉਸਦੇ ਹੱਕ ਦੇ ਵਿੱਚ। ਤਾਂ ਹੁਣ ਇੱਕ ਸਿਆਸਤ ਜਿਹੜੀ ਹੈਗੀ ਉਹ ਟਵਿੱਟਰ ਦੇ ਉੱਤੇ ਹੋ ਰਹੀ ਹੈਗੀ ਹੈ। ਇੱਕ ਪਾਸੇ ਆਮੋ ਸਾਹਮਣੇ ਜਿਹੜੇ ਹੈਗੇ ਮੰਤਰੀ ਹੋ ਰਹੇ ਹੈਗੇ ਨੇ, ਇੱਕ ਪਾਸੇ ਟਵਿੱਟਰ ਦੇ ਉੱਤੇ ਸਿਆਸਤ ਹੋ ਰਹੀ ਹੈਗੀ ਹੈ, ਇੱਕ ਪਾਸੇ ਮੰਤਰੀ ਜਾ ਕੇ ਕਰਨ ਅਵਤਾਰ ਸਿੰਘ ਨੂੰ ਮਿਲ ਰਹੇ ਹੈਗੇ ਨੇ। ਤਾਂ ਪੰਜਾਬ ਦੇ ਵਿੱਚ ਇਸ ਵੇਲੇ ਆਪਾਂ ਕਹਿ ਸਕਦੇ ਹੈਗੇ ਕਿ ਸਿਆਸੀ ਭੂਚਾਲ ਆਇਆ ਹੋਇਆ ਕੋਰੋਨਾ ਦੇ ਨਾਲ ਨਾਲ, ਇਹ ਇੱਕ ਹੋਰ ਭੂਚਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਆਇਆ ਹੋਇਆ ਤੇ ਇਸ ਨੂੰ ਸੁਲਝਾਉਣ ਦੀ ਬਹੁਤ ਜਲਦ ਜ਼ਰੂਰਤ ਹੈਗੀ ਹੈ, ਵਰਨਾ ਇਹ ਕੋਈ ਨਾ ਕੋਈ ਜਿਹੜਾ ਹੈਗਾ ਕੰਮ ਜ਼ਰੂਰ ਕਿਸੇ ਦਾ ਖਰਾਬ ਕਰ ਸਕਦਾ ਹੈਗਾ। ਜੀ ਜਗਰਾਜ ਜੀ
ਬਹੁਤ ਧੰਨਵਾਦ ਜੀ, ਔਰ ਤੁਹਾਡੇ ਤੋਂ ਇਜਾਜ਼ਤ ਲੈਣਾ ਔਰ ਇੱਕ ਤੁਹਾਨੂੰ ਸੁਨੇਹਾ ਵੀ ਜ਼ਰੂਰ ਲਾਵਾਂਗਾ, ਔਰ ਇੱਧਰ ਆਪਣੇ ਫੇਸਬੁੱਕ ਦੇ ਰਾਹੀਂ ਵੀ ਆਪਣੇ ਲਿਸਨਰ ਆ ਜਿਹੜੇ ਦਰਸ਼ਕ ਜੁੜੇ ਹੋਏ ਨੇ, ਔਰ ਜਿਹੜੇ NRIs ਨੇ ਇੰਡੀਅਨ ਸਿਟੀਜ਼ਨ ਨੇ ਨੋਨ ਰੈਜ਼ੀਡੈਂਸ ਔਰ ਜਾਂ ਵਿਜ਼ਟਰ ਆਏ ਨੇ ਉਹਨਾਂ ਦੇ ਲਈ ਫਲਾਈਟਸ ਜਿਹੜੀਆਂ ਪ੍ਰਬੰਧ ਕੀਤੇ ਗਏ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਜਾਬ 'ਚ ਆਉਣਗੇ, ਔਰ ਪਤਾ ਕਰਿਓ ਕਿ ਕਿਹੜੇ ਕਿਹੜੇ ਹੋਟਲਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਕਿਹੜੇ ਕਿਹੜੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਕਿੱਥੇ ਕਿੱਥੇ ਰਹਿਣ ਦੇ ਪ੍ਰਬੰਧ ਕੀਤੇ ਗਏ ਨੇ, ਔਰ ਕੱਲ੍ਹ ਨੂੰ ਅਸੀਂ ਅਪਡੇਟ ਕਰਾਂਗੇ। ਧੰਨਵਾਦ ਜੀ, ਔਰ ਰੇਡੀ ਪ੍ਰੋਗਰਾਮ ਦੇ ਵਿੱਚ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਪ੍ਰੋਗਰਾਮ ਸੁਣਨ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਫੂਡ ਸੇਵਾ ਅਤੇ ਤੁਸੀਂ ਸੇਵਾ ਕਰਵਾਉਣੀ ਚਾਹੁੰਦੇ ਹਾਂ ਜਾਂ ਫਿਰ ਦਾਨੀ ਸੱਜਣਾਂ ਨੇ ਕੋਈ ਦਾਨ ਦੇਣਾ ਹੋਵੇ ਤਾਂ ਤੁਸੀਂ 416-302-3600 'ਤੇ ਕਾਲ ਕਰ ਸਕਦੇ ਹਾਂ, 416-302-3600 ਇੱਥੇ ਦੇ ਦਿਓ। ਆ ਗਿਆ ਫਿਰ ਮਿਲਦੀ ਉਮੀਦ ਨਾਲ, ਸਤਿ ਸ੍ਰੀ ਅਕਾਲ।
ਨਾ ਹੋ ਨਾ ਜਾਵੀ ਵੇਖੀ ਕਿਸੇ ਹੋਰ ਦਾ, ਬੜਾ ਸਨ ਕੀ ਸੁਭਾਏ ਤੇਰੀ ਕੌਰ ਦਾ, ਚੰਨਾ ਹੋ ਨਾ ਜਾਵੀ ਵੇਖੀ ਕਿਸੇ ਹੋਰ ਦਾ।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ PayPal ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਮੀਦਾਂ ਦੇ ਇਸ਼ਾਰੇ ਤੇ। ਜ਼ੂਮ ਅ PayPal ਸਰਵਿਸ, ਤੇਜ਼, ਸਿਹਰ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
कोविड 19 के खिलाफ हमारे सामूहिक प्रयासों का प्रभाव हो रहा है और हमें इसे जारी रखने की आवश्यकता है। अपने हाथों को अच्छी तरह से और बार बार साबुन और पानी से धोना जारी रखें। खांसते या छींकते समय मुंह को कोहनी से ढके, अपना चेहरा न छुए। इन छोटे प्रयासों का असर हो रहा है। घर पर रहे, सशक्त रहे, जीवन बचाए। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने ले या सलाह लेण ले आज ही SNS लॉयर्स नु कॉल करो 416-655-2000।
टेलीटाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी ऑन लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेलीटाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर।